دوہرا سنی لڑائی گر پتن چت شنکت سب ہوئے الپ چمو گر سنگ ہمارے راجے دوئے.
واہگرو جی کا خالصہ واہگرو جی کی فتح. پتت پاون بھگت وچھل کرپا ندان اناتھ ناتھ جگت گرو دس پاتشاہیاں دی جاگ دی جوت تن تن شری گرو گرنتھ صاحب جی مہاراج گریب نواز ستگران دے پوتر چرنا کملوں چ نویں پاتشاہ تلک جنجو دے راکھے تن تن شری گرو تیگ بہادر صاحب جی مہاراج جی دے پوتر پاون چرن چو پراپت اتحاسک استھان تے جڑ بیٹھے گرو کا خاص روپ گرو خالصہ سات سنگت وڈے پاگ ہن نتا پرتی گرو چرنا وچ حاضریاں بھر کے ستگراں دا پاون پوتر اتحاس بہت ہی شردا پاونا ادب ستکار سہت آپ جی سربن کر رہے ہو. کلگیتر پاتشاہ جی مہاراج اپنے سنگا سمیت شکار کھیڈن واسطے گئے ہن. رنجیت نگارا بج رہا ہے. نگارے دی گرج دی آواز سن کے راجا بلیا چند اور دوجا راجا عالم چند پہاڑی دل نال لے کے پہاڑی فوجاں ہزاراں دی گنتی چ نال لے کے ستپوراں تے انہاں نے حملہ کر دتا ہے. خالصے نے بڑی بہادری نال انہاں دا مقابلہ کیتا ہے. پہلا تا ستگرو جی پورب دشا نو چلے گئے گھوڑا تھوڑا جہا اگے کر کے تاں جو خالصے دے من اندر جڑا مان سی کہ اسی اپنی بہادری نال اپنے بل نال لڑ رہے ہاں وہ مان ستگرو سچے پاتشاہ جی توڑنا چاہندے نے ختم کرنا چاہندے نے. جدوں مہاراج جی تھوڑا جہا پاسے گئے تے پہاڑی پاری ہو گئے سنگاں دے پیر تھڑکن لگے تو کچھ سنگاں نے جا کے کلگیتر جی نو بینتی کیتی مہاراج جی نے پانچ تیر اپنی کمان تے چاڑ کے چھڑے ہن. تو ستگراں دی نظر جس ویلے نگاہ جس ویلے خالصے پنتھ ول ہوئی اس وقت خالصے نے دوبارہ پھر پہاڑیاں دے مقابلے کرنے شروع کیتے. بھائی صاحب بھائی ادے سنگھ نے راجے بلیا چند دا مقابلہ کر کے نو زخمی کر کے بجایا. عالم چند دی بانہ کٹ کے بھائی عالم سنگھ نچنے نے انہوں پجایا. اس طرح جنگ دے میدان دے وچ گرو خالصے پنتھ نے فتح پراپت کیتی ہے جت پراپت کیتی ہے. ستگرو گرو کلگیتر جی کول سنگھ آئے ہن. مہاراج دسویں پاتشاہ نے حکم کیتا بھائی جڑے سنگھ شہید ہوئے نے انہاں دا انتم سنسکار کرو. شہید سنگھاں نو ساریاں نو اکٹھا کر کے انہاں دے شریر اکٹھے کر کے ایک جگہ تے انگیٹھے تے رکھ کے انہاں دا سسکار کیتا ہے. اور جڑے زخمی سنگھ سن انہاں نو نال لے کے کلگیتر پاتشاہ جی مہاراج جی واپس شری آنندپور صاحب آئے ہن. آنندپور صاحب نگارے بج رہے نے جت دے. ہر ایک نر ناری دی زبان ایکو گل ہے کہ کلگیتر پاتشاہ جی مہاراج جی جنگ جیت کے آئے ہن, جنگ فتح کر کے آئے ہن. ودائیاں بج رہی ہن. آؤ مہاراج سچے پاتشاہ دا پوتر پاون اتحاس من برتیاں اکاگر کر کے سربن کریے. کلگیتر جی دے پاون پوتر چرن کملوں دا دھیان اپنے ہردیا چ تارن کردے ہویاں آپ دے جیون تے رسنا دے کلیان نمت آکھیے جی. ستنام
سری واہے گرو صاحب جی.
ستنام
سری واہے گرو صاحب جی. دوہرہ लड़ाई गिर पतन चित शंकत सब होए।
पहाड़ी राजिया ने जदो ये सुनिया कि गुरु गोविंद सिंह साहब जी महाराज जी और उन्हां दे केवल कुछ गिणती दे सिंघां ने साडे जिहड़े दो राजे सन राजा बलिया चंद ते राजा आलम चंद उन्हां नूं हरा दिता है, उन्हां दीआं फौजां नूं भाजड़ां पा दित्तियां, बहुत सारे साडे पहाड़ी सूरमे जंग दे मैदान विच उन्हां ने मार मुकाए हन। ए सुन के पहाड़ी राजिआं दे मनां विच शंका पैदा होया है, शंका तो भाव उन्हां दे मन डरे हन, भय भीत होए हन।
अल्प चमु गुर संग हमरे राजे दोए।
हैरानी नाल डरदियां होयां सोचदे ने पहाड़ी राजे कि गुरु जी दे नाल केवल थोड़े गिणती दे ही सिंघ सन, उन्हां नाल कोई बहुती तादाद विच बहुती ज्यादा गिणती विच सिंघ नहीं सी, थोड़ी जी गिणती दे सिंह सन। ते साडे सूरमे राजा बलिया चंद ते आलम चंद दो राजे सन, इन्हां नाल हजारां दी गिणती च छुपाई सूरमे सन, ते हार के वापस मुड़ाए ने, इन्हां दा बड़ा वड्डा डाढ़ा नुकसान होया है। एदां ए पहाड़ी राजे अपने मनां विच विचार करदे हन।
जो पई सेनापति संग समुदाई।
इन्हां ने जिहड़ी अपनी सेना नाल भेजी है कि असीं जिहड़े पहाड़ी राजे सन बलिया चंद आलम चंद उन्हां दे नाल गुरु जी नाल लड़न वास्ते अपनी फौज भेजी है, सेना भेजी है।
किमरण करत पराजय पाई।
पता नहीं किवें जंग कीता गुरु जी दे खालसे ने जां साडे जिहड़े भेजे सूरमे सन, इन्हां ने पता नहीं किवें लड़ाई कीती है कि इन्हां दी पराजय हुई है, इन्हां दी हार हुई है।
वड्डे बहादुर उर हंकारी।
उदां तां इह दोवें राजे बड़े बहादुर सन ते अपने मन विच अपनी बहादुरी दा बड़ा वड्डा भारी हंकार भी करदे सी कि असीं बड़े बहादुर दलेर सूरमे हां, योधे हां, इन्हां नूं अपने सूरमे होण ते भी बड़ा वड्डा भारी माण सी, हंकार सी।
आयुध विद्या जानत सारी।
और चंगी तरह शस्त्र विद्या नूं भी जानदे सन, शस्त्र विद्या दे चलाण दे विच भी इन्हां नूं महारत प्राप्त सी, हर एक प्रकार दा शस्त्र चलाना ए जानदे सन।
ठहरे क्यों ना गुरु के आगे।
पता नहीं की गल हुई है इन्हां नूं, इन्हां दी बहादुरी नूं पता नहीं कौन लग गया है, पता नहीं केड़ी कायरता ते बुजदिली कम दिली इन्हां ने अपने अंदर धारण कीती है कि सब कुछ हुंदिया होया भी दलेरी हुंदिया होया भी शस्त्र चलाउणे भी इन्हां नूं आउंदे ने, फौज भी इन्हां कोल ज्यादा सी, इन्हां नूं अपने बल दे उत्ते बड़ा वड्डा भारी माण सी, इन्हां कुछ होण दे बावजूद भी इह गुरु गोबिंद सिंह साहिब जी दे सामने खलो नहीं सके, उन्हां दे सामने खलो के लड़ाई नहीं कर सके।
ओए कायल से तत छिन पागे।
और कायल हो के जख्मी हो के जंग दा मैदान छड के तत छिन उस वेले भज गए ने, कला एक राजा ने, दोवें नठ गए जख्मी हो के, क्योंकि बलिया चंद भी जख्मी हो गया सी, उहदी पट दे उत्ते जांघ दे उत्ते गोली लगी सी, ते आलम चंद नूं भाई आलम सिंह ने अपनी तेग दे नाल मार वार करके उहदू जख्मी कीता सी, बांह उहदी कट दित्ती सी। तो पहाड़ी राजे भीम चंद होणी आपस विच मन ही मन विचार कर रहे ने कि दोवें राजे जख्मी हो के पराजय प्राप्त करके दौड़े हन।
जे गुर संग होए दल महा।
हाले तां गुरु जी नाल दल ही थोड़ा सी, फौजां ही थोड़ियां सन, ते इन्हां दी इह हालत होई है जे आउण वाले समय विच गुरु गोबिंद सिंह साहिब जी दे कोल दल ज्यादा वड्डा होया, उन्हां कोल फौजां ज्यादा गिणती विच बहुत ज्यादा तादाद विच होईयां।
हमरो राज थिरे तब कहां।
ते फिर साडा राज भाग किथे टिकणा जे गुरु जी दे कोल दल वध गया, फौजां वध गईयां, ते फिर साडा जिहड़ा राज भाग है इह बहुते लम्मे समें तक बहुते लम्मे अरसे तक नहीं टिकेगा।
नित प्रत जाट कमीनी जात
नेता प्रति पता नहीं केड़िया केड़िया जातिया दे कमीन जातिया जेड़िया शूदर ने वैश ने जाट ने इना नू इकट्ठिया करके गुरु जी अपना दल दिन प्रति दिन वधा रहे ने अपनी फौज दिन प्रति दिन वधा रहे ने कहंदे ने मेरा खालसा है पता नहीं नाई चीवर छीम्बे एदा दियां किन्नियां कमीन जातियां नू इकट्ठियां करके खालसा बना रहे हन
बने सिंह पाहुल ले जात
और ए जेड़े नीवियां बरादरियां दे नीवियां जातियां दे लोग ने ए जाके गुरु जी दे कोल खंडे बाटे दी पौल चकदे ने और उना कोलो खंडे दी पौल लैके उना दे सिंह सज रहे ने उना दे सिंह बन रहे ने खालसे विच भर्ती हो रहे ने
खड़ग तुफंग केस कछ तरे
और शस्त्र धारी हो रहे ने अमृत छक के खंडे बाटे दी पौल छकण तो बाद अपने गात्रे श्री साहब रखदे ने बंदूकां कस के मोढ़ियां ते तैयार रखदे हन
बहु विध मार बकारा करे
और बहु प्रकार नाल मार बकारा करदे ने हर वेले मार लो मार लो मार लो इन्हां दी जुबान ते केवल मार बकारा ही हुंदा है जंग युद्ध दियां ही गल्लां हर वेले मुंह तों करदे ने कोई शांति दी तां गल ही नहीं करदे हर वेले जंग युद्ध दी ही गल करदे ने इन्हां दी तां मानो जिवें महाराज जी ने पंथ प्रकाश विच लिखिया ना भाई रतन सिंह पंगू ने जात गोत सिंघन की दंगा दंगाहीन सतगुर ते मंगा कहिंदे इन्हां दी तां जात इन्हां दी गोत मार बकारा ही है हर वेले मुंह तों मार बकारा ही करदे हन
पातशाह राजा ने गने
किसे नू वड्डे पातशाह नू किसे राजे नू राजा गिणदे ही नहीं कहते असी पातशाह हां सानू गुरु साहब ने हन्ने हन्ने दी पातशाही दित्ती है वो अपने आप नू ही पातशाह मनदे कहते असी राजे हां सतगुरां ने सानू राज भाग दिता असी पातशाह हां अन्ने अन्ने दी पातशाही सतगुरु जी ने सानू दित्ती हुई है वह रहे आप मगरूर एदा अपने अपनी पातशाही दे रंग दे विच ही मगरूर रहिंदे ने किसे दूजे नू तां राजा पातशाह जाणदे ही नहीं है कहिंदे असी नहीं मनदे कोई राजा होवे कोई पातशाह होवे होवेगा अपने घर पर साडा कोई राजा कोई पातशाह नहीं साडे राजे साडे पातशाह तां गुरु कलगियां वाले चोजी प्रीतम हन दशमेश पातशाह साडे पातशाह ने सच्चे पातशाह राजयां दे राजे ने चक्रवर्ती राजयां दे बादशाहां दे बादशाह दरवेश ने एदा होर नू तां इह किसे नू राजा पातशाह मनदे ही नहीं
मार मार सब इनको भने
सारिआं नू कहिंदे मार देना तुरकां नू मलेच्छां नू मार देना ना पहाड़ी राजयां नू असी मार के खत्म कर देना राज भाग इन्हां दा खालसे ने प्राप्त कर लेना एदा हर वेले मार लो दियां ही गल्लां अपने मुख तों मुंह तों करदे हन
वधत जात नित प्रतिम पईत
दिन प्रति दिन वध ही रहे ने ਇਹ ਘੱਟ ਨਹੀਂ ਰਹੇ ਦਿਨ ਪ੍ਰਤੀ ਦਿਨ ਇਨ੍ਹਾਂ ਦੀ ਗਿਣਤੀ ਵੱਧ ਰਹੀ ਹੈ ਇਹ ਦਿਨ ਪ੍ਰਤੀ ਦਿਨ ਇਨ੍ਹਾਂ ਦਾ ਵਾਧਾ ਹੀ ਹੁੰਦਾ ਚੱਲਿਆ ਜਾ ਰਿਹਾ ਹੈ
ਜਿਮ ਪੜਵਾ ਤੇ ਨਿਸਬਤ ਲਈਅਤ
ਜਿਵੇਂ ਪਹਿਲ ਤੋਂ ਏਕਮ ਵਾਲੇ ਦਿਨ ਤੋਂ ਪੂਰਨਮਾਸ਼ੀ ਤੱਕ ਚੰਦਰਮਾ ਵੱਧਦਾ ਹੈ ਨਾ ਅੱਜ ਜਿਵੇਂ ਅੱਜ ਮੱਸਿਆ ਕੱਲ ਤੋਂ ਚੰਦਰਮਾ ਨੇ ਵਧਣਾ ਸ਼ੁਰੂ ਹੋ ਜਾਣਾ ਕੱਲ ਤੋਂ ਏਕਮ ਵਾਲੇ ਦਿਨ ਤੋਂ ਫਿਰ ਉਹ ਵੱਧਦਾ ਹੀ ਚੱਲਿਆ ਜਾਂਦਾ ਹੈ ਰੋਜੇ ਦੂਜੇ ਦਿਨ ਦੂਜ ਵਾਲੇ ਦਿਨ ਹੋਰ ਵੱਧ ਜਾਂਦਾ ਤੀਜ ਵਾਲੇ ਦਿਨ ਹੋਰ ਵੱਧ ਜਾਂਦਾ ਚੌਥ ਵਾਲੇ ਦਿਨ ਪੰਚਮੀ ਵਾਲੇ ਦਿਨ ਫਿਰ ਹੋਰ ਵੱਧ ਜਾਂਦਾ ਕਹਿੰਦੇ ਏਦਾਂ ਹੀ ਇਹ ਜਿਹੜੇ ਸਿੰਘ ਨੇ ਜਿਹੜਾ ਖਾਲਸਾ ਹੈ ਇਹ ਜਿਵੇਂ ਚੰਦਰਮਾ ਏਕਮ ਵਾਲੇ ਦਿਨ ਤੋਂ ਵਧਣਾ ਸ਼ੁਰੂ ਹੁੰਦਾ ਉਸੇ ਤਰ੍ਹਾਂ ਇਹ ਵੱਧਦੇ ਹੀ ਚੱਲੇ ਜਾ ਰਹੇ ਨੇ
ਇਨਕੋ ਚਾਹੀਏ ਕਰਨ ਉਪਾਏ
ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਹੁਣੇ ਇਨ੍ਹਾਂ ਦਾ ਕੋਈ ਨਾ ਕੋਈ ਬੰਦੋਬਸਤ ਕਰਨਾ ਚਾਹੀਦਾ
ਅਲਪ ਅਹੈ ਸਭ ਕਿਛ ਬਣ ਜਾਏ
ਤਾਂ ਇਹ ਥੋੜੇ ਨੇ ਗਿਣਤੀ ਵਿਚ ਸੈਂਕੜੇ ਹੀ ਨੇ ਹਾਲੇ ਤਾਂ ਹਾਲੇ ਹਜ਼ਾਰਾਂ ਵਿਚ ਵੀ ਨਹੀਂ ਹੋਏ ਹਾਲੇ ਤਾਂ ਸੈਂਕੜਿਆਂ ਵਿਚ ਹੀ ਨੇ ਤੇ ਹਾਲੇ ਆਪਾਂ ਇਨ੍ਹਾਂ ਦਾ ਕੋਈ ਨਾ ਕੋਈ ਬੰਦੋਬਸਤ ਕਰ ਸਕਦੇ ਹਾਂ
ਲਘੂ ਬੂਟੇ ਕੋ ਤੁਰਤੇ ਉਖਾਰੇ
ਜੇ ਬੂਟਾ ਛੋਟਾ ਹੋਵੇ ਨਾ ਜ਼ਮੀਨ ਚੋਂ ਹਾਲੇ ਉਗਦਾ ਹੀ ਹੋਵੇ ਉਹਨੂੰ ਜ਼ਮੀਨ ਤੋਂ ਪੁੱਟਣਾ ਬੜਾ ਸੌਖਾ ਹੁੰਦਾ। ਜਿਹੜਾ ਪੌਦਾ ਜ਼ਮੀਨ ਤੋਂ ਹਾਲੇ ਉੱਗਦਾ ਹੀ ਹੋਵੇ, ਉੱਗਦੇ ਹੋਏ ਪੌਦੇ ਨੂੰ ਜ਼ਮੀਨ ਚੋਂ ਪੁੱਟ ਕੇ ਸੁੱਟਣਾ, ਜੜ ਤੋਂ ਪੁੱਟ ਕੇ ਸੁੱਟਣਾ ਸੁਖਾਲਾ ਹੁੰਦਾ, ਸੌਖਾ ਹੁੰਦਾ ਹੈ।
ਸਕੇ ਹਲਾਏ ਨਾ ਬਟ ਜਬ ਭਾਰੈ,
ਉਹੀ ਦਰਖਤ ਵੱਧ ਵੱਧ ਕੇ ਇੰਨਾ ਵਿਸ਼ਾਲ ਹੋ ਕੇ ਬੋੜ ਦਾ ਦਰਖਤ ਬਣ ਜਾਏ ਨਾ, ਤੇ ਫਿਰ ਉਹ ਬੋੜ ਦੇ ਦਰਖਤ ਨੂੰ ਜੜ ਤੋਂ ਪੁੱਟਣਾ ਤਾਂ ਇੱਕ ਪਾਸੇ ਰਿਹਾ, ਉਹਨੂੰ ਹਿਲਾਉਣਾ ਵੀ ਔਖਾ ਹੋ ਜਾਂਦਾ, ਉਹਨੂੰ ਹਿਲਾਇਆ ਵੀ ਨਹੀਂ ਜਾ ਸਕਦਾ, ਫਿਰ ਤਾਂ ਪੁੱਟਣਾ ਤਾਂ ਉਹਨੂੰ ਕੀ ਹੈ। ਕਹਿੰਦੇ ਫਿਰ ਉਹਨੂੰ ਹਿਲਾਉਣਾ ਵੀ ਔਖਾ ਹੋ ਜਾਂਦਾ। ਇਸ ਕਰਕੇ ਜਿਹੜੇ ਸਿੰਘ ਨੇ ਹਾਲੇ ਤਾਂ ਥੋੜੇ ਨੇ, ਹੁਣ ਤਾਂ ਇਹਨਾਂ ਨੂੰ ਖਤਮ ਕਰਨਾ ਸੌਖਾ ਹੈ। ਜੇ ਵੱਧ ਗਏ, ਇਹਨਾਂ ਦੀ ਗਿਣਤੀ ਹੋਰ ਜ਼ਿਆਦਾ ਵੱਧ ਗਈ, ਹਾਲੇ ਤਾਂ ਥੋੜੇ ਕਾਬੂ ਨਹੀਂ ਆਉਂਦੇ, ਜੇ ਬਹੁਤੇ ਹੋ ਗਏ ਫਿਰ ਖਬਰੇ ਕਿਵੇਂ ਕਾਬੂ ਕਰਾਂਗੇ, ਇਸ ਕਰਕੇ ਹੁਣੇ ਇਹਨਾਂ ਨੂੰ ਖਤਮ ਕਰਨਾ ਬਣ ਆਉਂਦਾ ਹੈ।
ਅਗਨ ਚਿੰਗਾਰਾ ਤੁਰਤ ਬੁਝਾਈ,
ਜੇ ਅੱਗ ਦਾ ਛੋਟਾ ਜਿਹਾ ਚੰਗਿਆੜਾ ਹੋਵੇ ਨਾ, ਛੋਟੀ ਜਿਹੀ ਚੰਗਿਆੜੀ ਹੋਵੇ, ਉਹਨੂੰ ਬੁਝਾ ਦੇਣਾ ਬੜਾ ਸੌਖਾ ਹੁੰਦਾ। ਚੰਗਿਆੜੀ ਜਿਹੜੀ ਹੁੰਦੀ ਹੈ ਛੋਟੀ ਜਿਹੀ, ਉਹਨੂੰ ਤਾਂ ਪੈਰ ਥੱਲੇ ਮਸਲ ਕੇ ਵੀ ਖਤਮ ਕੀਤਾ ਜਾ ਸਕਦਾ, ਉਹਨੂੰ ਬੁਝਾਉਣਾ ਬੜਾ ਸੌਖਾ ਤੇ ਸਰਲ ਹੁੰਦਾ।
ਬੰਨ ਲੱਗ ਪਸਰੈ ਹੋਏ ਨਾ ਉਪਾਈ,
ਪਰ ਜੇ ਉਹੀ ਚੰਗਿਆੜੀ ਕਿਤੇ ਜੰਗਲ ਚ ਲੱਗ ਜੇ, ਸਾਰੇ ਜੰਗਲ ਨੂੰ ਅੱਗ ਲੱਗ ਜਾਏ, ਫਿਰ ਜੰਗਲ ਦੀ ਅੱਗ ਨੂੰ ਬੁਝਾਉਣਾ ਬੜਾ ਔਖਾ ਹੁੰਦਾ। ਜੇ ਜੰਗਲ ਵਿਚ ਅੱਗ ਲੱਗ ਜਾਏ ਨਾ, ਉਹੀ ਚੰਗਿਆੜੀ ਜੰਗਲ ਨੂੰ ਜਾਣ ਲੱਗੇ, ਪਹਿਲਾਂ ਤਾਂ ਇਕੱਲੀ ਚੰਗਿਆੜੀ ਹੋਵੇ ਉਹਨੂੰ ਕਾਬੂ ਕੀਤਾ ਜਾ ਸਕਦਾ, ਪਰ ਜੋ ਜੰਗਲ ਚ ਅੱਗ ਰੂਪ ਕਰਕੇ ਵਿਸ਼ਾਲ ਰੂਪ ਧਾਰਨ ਕਰ ਲਵੇ, ਫਿਰ ਜੰਗਲ ਦੀ ਅੱਗ ਨੂੰ ਠੰਡਾ ਕਰਨਾ, ਜੰਗਲ ਦੀ ਅੱਗ ਨੂੰ ਬੁਝਾ ਸਕਣਾ, ਫਿਰ ਅਸੰਭਵ ਹੋ ਜਾਂਦਾ, ਔਖਾ ਹੋ ਜਾਂਦਾ ਹੈ।
ਥੋਰਨ ਦਿਨ ਕੋ ਕੇਹਰ ਹੋਏ,
ਜਾਂ ਫਿਰ ਹੁਣ ਹੋਰ ਉਦਾਹਰਣ ਦਿੰਦੇ ਨੇ, ਕਹਿੰਦੇ ਜਿਹੜਾ ਹਾਲੇ ਜੰਮਿਆ ਹੀ ਹੋਵੇ ਸ਼ੇਰ, ਥੋੜੇ ਕੁ ਦਿਨਾਂ ਦਾ ਬੱਚਾ ਹੀ ਹੋਵੇ ਬੱਬਰ ਸ਼ੇਰ, ਥੋੜੇ ਦਿਨਾਂ ਦੀ ਉਹਦੀ ਉਮਰ ਹੋਵੇ,
ਪਕੜ ਲੈ ਨਿਰਬਲ ਹੋਏ ਸੋਏ,
ਭਾਵੇਂ ਕੋਈ ਨਿਰਬਲ ਵੀ ਹੋਵੇ ਨਾ, ਉਹ ਵੀ ਥੋੜੇ ਦਿਨਾਂ ਦੇ ਸ਼ੇਰ ਨੂੰ ਫੜ ਲੈਂਦਾ, ਭਾਵੇਂ ਕੋਈ ਕਮਜ਼ੋਰ ਹੀ ਹੋਵੇ ਤੇ ਥੋੜੇ ਦਿਨਾਂ ਦਾ ਸ਼ੇਰ ਹੋਵੇ, ਹਾਲੇ ਕੁਝ ਦਿਨਾਂ ਦਾ ਹੀ ਪੈਦਾ ਹੋਇਆ ਹੋਵੇ, ਬੱਚਾ ਹੀ ਹੋਵੇ, ਉਹਨੂੰ ਫੜਨਾ ਬੜਾ ਸੌਖਾ ਹੁੰਦਾ, ਉਹਨੂੰ ਕੋਈ ਨਿਰਬਲ ਤੇ ਕਮਜ਼ੋਰ ਵੀ ਪਕੜ ਸਕਦਾ ਹੈ।
ਜਾਬੇ ਆਪਣੋ ਬਲ ਧਰ ਕਰ ਗਰਜੈ,
ਜਦੋਂ ਸ਼ੇਰ ਜਵਾਨ ਹੋ ਜਾਂਦਾ ਤੇ ਜਵਾਨ ਹੋ ਕੇ ਆਪਣਾ ਬਲ ਧਾਰਨ ਕਰਕੇ ਜਦੋਂ ਸ਼ੇਰ ਗੱਜਦਾ ਹੈ,
ਕੌਣ ਸਮੁਖ ਹੋਏ ਤੈ ਤਬ ਤਰ ਜੈ,
ਫਿਰ ਕਿਹੜਾ ਇਹੋ ਜਿਹਾ ਬਲਵਾਨ ਹੈ ਜਿਹੜਾ ਫਿਰ ਉਹਦੇ ਸਾਹਮਣੇ ਜਾ ਕੇ ਉਹਨੂੰ ਪਕੜਨ ਦਾ ਹੌਸਲਾ ਵਿਖਾਵੇ, ਕਿ ਜੀਵਦੇ ਸ਼ੇਰ ਨੂੰ ਕੋਈ ਪਕੜਨ ਦਾ ਹੌਸਲਾ ਵਿਖਾਵੇ, ਫਿਰ ਕਿਸੇ ਵਿਚ ਹੌਸਲਾ ਨਹੀਂ ਹੁੰਦਾ, ਕਿਸੇ ਵਿਚ ਪਈ ਦਲੇਰੀ ਨਹੀਂ ਹੁੰਦੀ।
ਅਬ ਤੋ ਸਿੰਘ ਸੈਂਕਰੇ ਆਹੈ,
ਹੁਣ ਪਹਾੜੀ ਰਾਜੇ ਉਦਾਹਰਣਾਂ ਦੇ ਕੇ ਗੱਲ ਕਰਦੇ ਨੇ, ਕਹਿੰਦੇ ਹਾਲੇ ਤਾਂ ਇਹ ਜਿਹੜੇ ਸਿੰਘ ਨੇ ਸੈਂਕੜਿਆਂ ਦੀ ਗਿਣਤੀ ਵਿਚ ਹਨ,
ਇਮ ਉਤਪਾਤ ਕਰਤ ਸੋ ਰਹੇ,
ਇਹ ਸਾਡੇ ਰਾਜ ਵਿਚ ਸਾਡੀਆਂ ਰਿਆਸਤਾਂ ਦੇ ਵਿਚ ਆ ਕੇ ਉਤਪਾਤ ਕਰਦੇ ਨੇ, ਅਨੇਕਾਂ ਤਰ੍ਹਾਂ ਦੇ ਉਪਦਰਵ ਕਰਦੇ ਹਨ।
ਜਬੈ ਹਜ਼ਾਰੋ ਗਿਣਤੀ ਹੋਏ,
ਜਦੋਂ ਇਹ ਹਜ਼ਾਰਾਂ ਦੀ ਗਿਣਤੀ ਚ ਹੋ ਜਾਣਗੇ, ਹਜ਼ਾਰਾਂ ਦੀ ਗਿਣਤੀ ਇਹਨਾਂ ਦੀ ਬਣ ਜਾਏਗੀ,
ਮਾਰੇ ਲਾਰੇ ਤਿੰਨ ਸੌ ਤਪ ਕੋਏ,
ਕੌਣ ਇਹਨਾਂ ਨਾਲ ਅੜੇਗਾ, ਕੌਣ ਇਹਨਾਂ ਨਾਲ ਲੜੇਗਾ, ਕੌਣ ਇਹਨਾਂ ਦਾ ਫਿਰ ਮੁਕਾਬਲਾ ਕਰੇਗਾ।
ਇਤਿਆਦਿਕ ਮਿਲ ਗਿਰ ਪਤ ਕਹੈ,
ਇੱਦਾਂ ਇਹ ਸਾਰੇ ਪਹਾੜੀ ਰਾਜੇ ਆਪਸ ਵਿਚ ਮਿਲ ਮਿਲ ਕੇ ਗੱਲਾਂ ਕਰਦੇ ਨੇ, ਕਹਿੰਦੇ ਖਾਲਸੇ ਦਾ ਕੋਈ ਬੰਦੋਬਸਤ ਕਰੀਏ, ਹਾਲੇ ਸਮਾਂ ਹੈ, ਹਾਲੇ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ, ਇਹਨਾਂ ਨੂੰ ਆਪਣੇ ਕੰਟਰੋਲ ਵਿਚ ਕੀਤਾ ਜਾ ਸਕਦਾ ਹੈ, ਇਹਨਾਂ ਨੂੰ ਖਤਮ ਕੀਤਾ ਜਾ ਸਕਦਾ, ਜੇ ਵੱਧ ਗਏ ਫਿਰ ਇਹਨਾਂ ਨੂੰ ਖਤਮ ਕਰਨਾ ਔਖਾ ਹੋਵੇਗਾ। ਏਦਾਂ ਇਹ ਪਹਾੜੀ ਰਾਜੇ ਆਪਸ ਵਿਚ ਗੱਲਾਂ ਕਰਦੇ ਹਨ।
ਦਲ ਤੁਰਕਨ ਹਕਾਰਿਓ ਚਹੈ,
ਉਹਨੇ ਚਾਹੁੰਦੇ ਨੇ ਕਿ ਤੁਰਕਾਂ ਦੀਆਂ ਫੌਜਾਂ ਸੱਦ ਲਈਏ ਆਪਣੀ ਮਦਦ ਵਾਸਤੇ, ਅਸੀਂ ਇਕੱਲੇ ਨਾਲ ਲੜੀਏ, ਇਕੱਲਿਆਂ ਲੜ ਕੇ ਅਸੀਂ ਵੇਖ ਵੀ ਲਿਆ ਪਹਿਲਾਂ ਸਾਡੀ ਹਾਰ ਹੀ ਹੋਈ ਹੈ, ਇਸ ਕਰਕੇ ਹੁਣ ਤੁਰਕਾਂ ਦਾ ਦਲ ਬੁਲਾਈਏ, ਕਿਉਂਕਿ ਤੁਰਕਾਂ ਦਾ ਇਸ ਵੇਲੇ ਰਾਜ ਹੈ ਮਲੇਛਾਂ ਦਾ, ਤੇ ਤੁਰਕਾਂ ਦਾ ਦਲ ਆਪਣੀ ਮਦਦ ਵਾਸਤੇ ਬੁਲਾ ਲਈਏ, ਏਦਾਂ ਹੋਣੇ ਚਾਹੁੰਦੇ ਹਨ।
ਦੱਖਣ ਗਯੋ ਨੁਰੰਗਾ ਆਪ,
ਔਰੰਗਜ਼ੇਬ ਬਾਦਸ਼ਾਹ ਆਪ ਤਾਂ ਦੱਖਣ ਦਿਸ਼ਾ ਚ ਗਿਆ ਹੋਇਆ, ਉਧਰ ਗੋਲਕੰਡਾ ਰਿਆਸਤ ਜਿਹੜੀ ਹੈ ਉਹਦੇ ਤੇ ਸਰ ਕਰਨ ਵਾਸਤੇ ਉਹਦੇ ਨਾਲ ਉਹਦਾ ਜੰਗ ਚੱਲ ਰਿਹਾ। ਉਹ ਆਪ ਤਾਂ ਦੱਖਣ ਦਿਸ਼ਾ ਵੱਲ ਗਿਆ ਹੋਇਆ।
ਦਿੱਲੀ ਮੈਂ ਸੂਬਾ ਬੱਡ ਥਾਪ,
ਉਹਨੇ ਦਿੱਲੀ ਦੇ ਵਿੱਚ ਆਪਣਾ ਇੱਕ ਮੁਸਾਹਿਬ ਥਾਪਿਆ ਹੋਇਆ, ਆਪਣਾ ਇੱਕ ਵੱਡਾ ਸੂਬੇਦਾਰ ਦਿੱਲੀ ਵਿੱਚ ਸਾਰੇ ਰਾਜ ਪ੍ਰਬੰਧ ਨੂੰ ਚਲਾਉਣ ਵਾਸਤੇ ਥਾਪਿਆ ਹੋਇਆ ਹੈ।
ਤਹਾਂ ਵਕੀਲ ਪਠਨ ਕੇ ਕਾਰਨ,
ਹੁਣ ਆਪਾਂ ਉੱਥੇ ਕੋਈ ਵਕੀਲ ਭੇਜੀਏ ਜਿਹੜਾ ਦਿੱਲੀ ਦੇ ਉਸ ਸੂਬੇਦਾਰ ਨੂੰ ਜਾ ਕੇ ਮਿਲੇ, ਉਹਦੇ ਨਾਲ ਜਾ ਕੇ ਗੱਲਬਾਤ ਕਰੇ।
ਪਰ ਉਹ ਤਿਆਰ ਸਮਝਾਏ ਉਚਾਰਨ,
ਇਹਨਾਂ ਨੇ ਆਪਣਾ ਇੱਕ ਵਕੀਲ ਤਿਆਰ ਕੀਤਾ ਪਹਾੜੀ ਰਾਜਿਆਂ ਨੇ ਦਿੱਲੀ ਦੇ ਨਵਾਬ ਕੋਲ ਆਪਣੀ ਗੱਲ ਭੇਜਣ ਵਾਸਤੇ, ਆਪਣੀ ਬੇਨਤੀ ਭੇਜਣ ਵਾਸਤੇ ਇਹਨਾਂ ਆਪਣਾ ਇੱਕ ਵਕੀਲ ਤਿਆਰ ਕੀਤਾ ਤੇ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਸਿਖਾਇਆ ਕਿ ਤੂੰ ਉੱਥੇ ਗੱਲ ਕਿਵੇਂ ਕਰਨੀ ਹੈ, ਤੂੰ ਉੱਥੇ ਜਾ ਕੇ ਕਿਸ ਤਰੀਕੇ ਨਾਲ ਕਿਸ ਢੰਗ ਨਾਲ ਗੱਲ ਕਰਨੀ ਹੈ। ਪਹਿਲਾਂ ਉਸ ਵਕੀਲ ਨੂੰ ਆਪਣੀ ਪੱਟੀ ਪੜਾਈ ਹੈ।
ਦਰਬ ਹਜ਼ਾਰੋਂ ਵਸਤ ਸਮਾਜੇ,
ਕਹਿਣ ਲੱਗੇ ਕਿ ਵਕੀਲ ਨੂੰ ਕਿ ਹਜ਼ਾਰਾਂ ਰੁਪਈਆ ਜਿਹੜਾ ਹੈ, ਹਜ਼ਾਰਾਂ ਰੁਪਏ ਦਾ ਜਿਹੜਾ ਦਰਬ ਧਨ ਵਸਤੂਆਂ ਹਨ,
ਪ੍ਰਿਥਕ ਪ੍ਰਿਥਕ ਦੀਨਸ ਧਨ ਰਾਜੇ,
ਰਾਜਿਆਂ ਨੇ ਕੀ ਕੀਤਾ ਭੇਟਾਵਾਂ ਭੇਟ ਕਰਨ ਵਾਸਤੇ, ਕਿਉਂਕਿ ਨਵਾਬ ਕੋਲੋਂ ਕੰਮ ਲੈਣਾ, ਉਹਦੇ ਕੋਲੋਂ ਕੰਮ ਲੈਣ ਵਾਸਤੇ ਇਹਨਾਂ ਨੇ ਰਾਜਿਆਂ ਨੇ ਆਪਣੇ ਆਪਣੇ ਵੱਲੋਂ ਭੇਟਾਵਾਂ ਭੇਜੀਆਂ, ਹਜ਼ਾਰਾਂ ਰੁਪਈਆ ਆਪਣੇ ਵੱਲੋਂ ਇਕੱਠਾ ਕਰਕੇ, ਫਿਰ ਹਜ਼ਾਰਾਂ ਰੁਪਏ ਤੋਂ ਇਲਾਵਾ ਹੋਰ ਬੜੀਆਂ ਬੜੀਆਂ ਕੀਮਤੀ ਵਸਤੂਆਂ, ਕੀਮਤੀ ਪਦਾਰਥ ਉਹ ਨਵਾਬ ਨੂੰ ਭੇਟ ਕਰਨ ਵਾਸਤੇ ਇਹਨਾਂ ਨੇ ਵਕੀਲ ਨੂੰ ਦਿੱਤੇ ਨੇ। ਸਾਰੇ ਰਾਜਿਆਂ ਨੇ ਆਪਣੇ ਆਪਣੇ ਵੱਲੋਂ ਵੱਖਰੀਆਂ ਵੱਖਰੀਆਂ ਵਸਤੂਆਂ ਦਿੱਤੀਆਂ ਹਨ।
ਬਹੁਤ ਮੋਲ ਤੇ ਜੋ ਕਰ ਆਵੇ,
ਬੜੀਆਂ ਬੜੀਆਂ ਕੀਮਤੀ ਵਸਤੂਆਂ ਜਿਹੜੀਆਂ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਵੀ ਬੜੀਆਂ ਮੁੱਲ ਤਾਰ ਕੇ, ਬੜੀਆਂ ਬੜੀਆਂ ਕੀਮਤਾਂ ਤਾਰ ਕੇ ਘਰ ਦੇ ਵਿਚ ਲਿਆਂਦੀਆਂ ਸਨ।
ਏਤ ਖੁਸ਼ਾਮਦ ਕੈ ਪਹੁੰਚਾਵੇ,
ਨਵਾਬ ਦੀ ਖੁਸ਼ਾਮਦ ਕਰਨ ਵਾਸਤੇ ਅੱਗੇ ਵੀ ਭੇਜਦੇ ਰਹਿੰਦੇ ਸੀ। ਪਹਿਲਾਂ ਵੀ ਏਦਾਂ ਦੀਆਂ ਜਿਹੜੀਆਂ ਵਸਤੂਆਂ ਸਨ ਕਿ ਨਵਾਬ ਦੇ ਕੋਲੋਂ ਅਸੀਂ ਕੰਮ ਲੈਣਾ, ਪਹਿਲਾਂ ਵੀ ਉਹਨੂੰ ਬੜੀਆਂ ਬੜੀਆਂ ਕੀਮਤੀ ਵਸਤੂਆਂ ਨਵਾਬ ਦੇ ਕੋਲ ਖੁਸ਼ਾਮਦ ਵਾਸਤੇ ਇਹ ਅਕਸਰ ਹੀ ਭੇਜਦੇ ਰਹਿੰਦੇ ਸੀ, ਹੁਣ ਵੀ ਭੇਜਣ ਲੱਗੇ ਹਨ।
ਲਿਖੇ ਪੱਤਰ ਪਰ ਗੁਰੂ ਬਿਰਤਾਂਤ,
ਇਹਨਾਂ ਨੇ ਇੱਕ ਚਿੱਠੀ ਲਿਖੀ ਆ ਨਵਾਬ ਦੇ ਨਾਂ ਤੇ। ਸਾਰੇ ਪਹਾੜੀ ਰਾਜਿਆਂ ਨੇ ਆਪਣੇ ਵੱਲੋਂ ਇੱਕ ਮਤਾ ਕਰਕੇ, ਇੱਕ ਮਤ ਕਰਕੇ ਇੱਕ ਚਿੱਠੀ ਲਿਖੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ, ਉਸ ਚਿੱਠੀ ਵਿੱਚ ਲਿਖਿਆ ਹੈ।
ਉਦਮ ਦੇਸ਼ ਪਾਏ ਬਹੁ ਪਾਂਤ,
ਇਹਨਾਂ ਨੇ ਲਿਖਿਆ ਕਿ ਹੇ ਨਵਾਬ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਇਸ ਦੇਸ਼ ਦੇ ਇਲਾਕੇ ਵਿੱਚ, ਇਹ ਦੇਸ਼ ਤੁਹਾਡਾ ਹੀ, ਅਸੀਂ ਤਾਂ ਨਾਂ ਦੇ ਹੀ ਰਾਜੇ ਹਾਂ, ਰਾਜ ਤਾਂ ਤੁਹਾਡਾ ਹੀ ਚੱਲ ਰਿਹਾ, ਤੁਹਾਡੇ ਇਸ ਦੇਸ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਦਮ ਮਚਾਇਆ ਹੋਇਆ, ਯਾਨੀ ਕਿ ਫਤੂਰ ਮਚਾਇਆ ਹੋਇਆ, ਉਹ ਮਨ ਮਰਜ਼ੀਆਂ ਕਰਦੇ ਨੇ, ਆਪਣੀ ਮਰਜ਼ੀ ਦੇ ਨਾਲ ਜਿਹੜੇ ਚਾਹੇ ਮਰਜ਼ੀ ਨਗਰ ਨੂੰ ਉਜਾੜ ਦਿੰਦੇ ਨੇ, ਜਿਹੜੇ ਚਾਹੇ ਨਗਰ ਤੋਂ ਮਰਜ਼ੀ ਆਪਣਾ ਮਾਮਲਾ ਉਗਰਾ ਲੈਂਦੇ ਹਨ।
ਕਹੇ ਖਾਲਸਾ ਮੈਂ ਅਬ ਕਰਿਓ,
ਇਹ ਗੱਲ ਕਹਿੰਦੇ ਨੇ ਗੁਰੂ ਜੀ ਕਿ ਮੈਂ ਹੁਣ ਆਪਣਾ ਖਾਲਸਾ ਤਿਆਰ ਕਰ ਦਿੱਤਾ ਹੈ, ਮੈਂ ਤੀਸਰਾ ਪੰਥ ਜਿਹੜਾ ਦੋਹਾਂ ਤੋਂ ਨਿਰਾਲਾ ਹੈ, ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਰਾਲਾ ਪੰਥ ਜਿਹੜਾ ਖਾਲਸਾ ਹੈ, ਉਹ ਖਾਲਸਾ ਪੰਥ ਮੈਂ ਹੁਣ ਆਪਣਾ ਤਿਆਰ ਕਰ ਦਿੱਤਾ। ਏਦਾਂ ਦੀਆਂ ਗੱਲਾਂ ਕਰਦੇ ਹਨ।
ਹਮਸੋ ਕਈ ਵਾਰ ਲੜ ਪਰਿਓ,
ਸਾਡੇ ਨਾਲ ਗੁਰੂ ਜੀ ਨੇ ਕਈ ਵਾਰ ਲੜਾਈ ਕੀਤੀ, ਇੱਕ ਵਾਰ ਨਹੀਂ ਕਈ ਵਾਰ ਉਹ ਸਾਡੇ ਨਾਲ ਲੜ ਚੁੱਕੇ ਨੇ, ਕਈ ਵਾਰ ਸਾਡੇ ਨਾਲ ਉਹਨਾਂ ਦੀਆਂ ਜੰਗਾਂ ਹੋ ਚੁੱਕੀਆਂ ਹਨ।
ਪਾਤਸ਼ਾਹ ਕੋ ਤਰਾਸ ਵਿਸਾਰਾ,
ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦਾ ਡਰ ਆਪਣੇ ਮਨ ਚੋਂ ਵਿਸਾਰ ਦਿੱਤਾ ਹੋਇਆ, ਉਹਨਾਂ ਨੂੰ ਬਾਦਸ਼ਾਹ ਦਾ ਕੋਈ ਡਰ ਨਹੀਂ। ਅਸੀਂ ਕਈ ਵਾਰ ਬਾਦਸ਼ਾਹ ਦਾ ਡਰ ਵੀ ਉਹਨਾਂ ਨੂੰ ਦਿੱਤਾ ਹੈ, ਕਿਉਂਕਿ ਖਾਲਸਾ ਜੀ ਦੁਸ਼ਮਣ ਹਮੇਸ਼ਾ ਅਣਹੋਈ ਬਾਤ ਕਰਦਾ ਹੈ, ਭਾਵੇਂ ਉਹ ਨਾ ਵੀ ਹੋਈ ਹੋਵੇ ਤਾਂ ਵੀ ਕਰਨੀ ਹੈ। ਤੋ ਇਹ ਪਹਾੜੀ ਰਾਜੇ ਕਹਿ ਰਹੇ ਨੇ, ਉਸ ਨਵਾਬ ਨੂੰ ਲਿਖ ਕੇ ਭੇਜ ਰਹੇ ਨੇ ਕਿ ਗੁਰੂ ਜੀ ਨੇ ਬਾਦਸ਼ਾਹ ਦਾ ਵੀ ਡਰ ਵਿਸਾਰ ਛੱਡਿਆ, ਔਰ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਸੀ। ਮੇਰੇ ਸਤਿਗੁਰੂ ਜੀ ਕਿਸੇ ਬਾਦਸ਼ਾਹ ਦਾ ਭੈ ਮੰਨਦੇ ਵੀ ਨਹੀਂ, ਕਿਸੇ ਦਾ ਡਰ ਮੰਨਦੇ ਵੀ ਨਹੀਂ, ਕਿਉਂਕਿ ਮੇਰੇ ਸਾਹਿਬ ਜੀ ਨਿਰਭਉ ਹਨ, मूल मंत्र च पढ़ने ना रोज आपां निरभउ सतगुरु जी निरभउ ने डर तो रहत ने उन्हां नूं किसे दा भउ नहीं किसे दा खौफ नहीं है ते उस वेले पहाड़ी राजे लिख के भेज रहे ने कहते जी ये बादशाह दा भी डर नहीं मनदे बादशाह दा डर इन्हां ने अपने दिलों बसारिया होया है
जित कित चाहे जंग अखाड़ा
जिधर किधर चाहते ने केवल जंग दा ही अखाड़ा चाहते ने जंग ही चाहते ने युद्ध ही चाहते हैं
बिगड़े तुम सो पी एक बारी
हाले तो साडे नाल बिगड़े ने ओ दिन दूर नहीं नवाब साहब जिस दिन इन्होंने तुहाडे नाल भी बिगड़ जाना है तुहाडे नाल भी बिगाड़ शुरू कर देना है
या ते सुध भेजी आम सारी
एक चंगे नागरिक होण दे नाते तुहाडे हितैषी होण दे नाते असी तुहाडे कोले सारी सुध भेज रहे हां गुरु जी दी सारी खबर भेज रहे हां
अब उपाय इसको होए आवै
नवाब साहब हुण तुसी कोई इन्हां दा उपाय करो क्योंकि हुण इन्हां दा उपाय हो सकदा है हाले इन्हां नूं काबू विच कीता जा सकदा है
नहीं ता दिन प्रत निज पंथ वधावे
हुण इन्हां नूं काबू ना कीता नहीं ता फिर दिन प्रतिदिन अपना पंथ वधा रहे ने अपने पंथ दी गिणती वधा रहे ने
सैना पठो मिले हम संग
नवाब साहब तुसी अपनियां फौजां भेज दियो अपना दल साडे कोल भेज दियो ते तुहाडा दल साडे कोल आवेगा फौजां साडे कोल आउणगियां ते असी तुहाडी फौज दी ताकत दे नाल इन्हां दा मुकाबला करांगे
देह निकार करें बहु जंग
इस इलाके विचों ही कढ देंगे इस देश विचों ही कढ देंगे जंग करके युद्ध करके
इत्यादक बो लिखे पठाए
इतां दियां बड़ियां गल्लां बना बना के पहाड़ी राजियां ने चिट्ठी विच लिख के बना के दिल्ली दे नवाब नूं भेजियां हन
कै वकील सो बच समझाए
नाले जिहड़ा वकील भेजिया ओनू भी चंगी तरह सिखाया है ओनू भी सारियां गल्लां सिखाईयां ने कि तू इस ढंग नाल जाके गल करनी है
सूबे टिग दिल्ली चल गए ओ
वकील उसे वक्त ओने चिट्ठी लई पहाड़ी राजिया ने जो जो कहा सुनिया सुन के उस वेले ओ वकील पहाड़ी रियासता तो चलदा दिल्ली सूबेदार कुल जा पहुंचिया
सने सने तै पहुंचत पयो
सने सने सहजे सहजे रस्ते विच चलदा चलदा मजल दर मजले दिल्ली पहुंचिया है
हाथ जोर बो दई अकोरा
हाथ जोड़ के ने जाके जड़िया पिटावा भेजिया सी राजिया ने वखो वखरिया कीमती पिटावा ओ पिटावा जाके सूबेदार नूं दित्तियां हन
सर्ब प्रसंग पन्यो इत ओरा
नवाब नूं सारियां पिटावा दे के इधर दा सारा प्रसंग सारी वार्तालाप इन्हे नवाब नूं दसी है सुनाई है
सब राजन मिल मोए पठायो
ए भी दस्या के हे नवाब साहब सारे पहाड़ी राजियां ने कठिया हो के मैनू तुहाडे कोल भेजिया है
आप पास इत हित चल आयो
इस वास्ते तुहाडे कोल चल के आया मैं सारे राजियां दी खबर लैके सारे राजियां दी बेनती लैके तुहाडे कोल आया हां
तिन सूबे सुन कर सब बात
नवाब ने सूबेदार ने ओ सारियां गल्लां सुनियां ने जो जो वकील ने दसियां ने जो चिट्ठी विच भी लिख के भेजिया सी उन्हें सब कुछ चंगी तरह ध्यान नाल सुनिया है
लिखियो नुरंगे को बिरतांत
सीधा आप नहीं सी काम कर सकदा इन्हें पहला औरंगजेब दे कोल चिट्ठी भेजी नुरंगे दे कोलो आग्या लैण वास्ते नुरंगे नूं इह चिट्ठी लिख के भेजी है
तीरज तिस वकील को दई
और ओ जिहड़ा वकील सी पहाड़ी राजियां वल्लों गया होया ओनू नवाब ने भली प्रकार नाल धीरज दिता है
गजबाजी जुत भेटै लई
और घोड़िया ते हाथियां समेत जेड़िया पिटावां आईयां सन पहाड़ी राजियां वल्लों ਉਹ ਪਟਾਵਾਂ ਸੂਬੇਦਾਰ ਨੇ ਲੈ ਲਈਆਂ ਹਨ, ਸਾਂਭ ਲਈਆਂ ਹਨ।
ਇਤ ਰਾਜਨ ਬੋ ਸੈਨ ਬਣਾਈ,
ਇਧਰ ਪਹਾੜੀ ਰਾਜਿਆਂ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ, ਇਹਨਾਂ ਨੇ ਆਪੋ ਆਪਣੀਆਂ ਸੈਨਾਵਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਲਈਆਂ।
ਤ੍ਰਾਸ ਗੁਰੂ ਕੋ ਕਰ ਤਕਰਾਈ,
ਗੁਰੂ ਸਾਹਿਬ ਦਾ ਡਰ ਵੀ ਆ ਇਹਨਾਂ ਨੂੰ, ਪਤਾ ਨੀ ਕਿਹੜੇ ਵੇਲੇ ਸਾਡੇ ਤੇ ਹਮਲਾ ਕਰ ਦੇਣ, ਤੋ ਇਸ ਕਰਕੇ ਇਹਨਾਂ ਨੇ ਗੁਰੂ ਸਾਹਿਬ ਦਾ ਡਰ ਆਪਣੇ ਹਿਰਦੇ ਚ ਰੱਖਦਿਆਂ ਆਪਣੀਆਂ ਫੌਜਾਂ ਦੇ ਜਿਹੜੇ ਵੱਡੇ ਵੱਡੇ ਦਸਤੇ ਸਨ ਉਹਨਾਂ ਦੀਆਂ ਚੌਂਕੀਆਂ ਲਾ ਦਿੱਤੀਆਂ, ਵੱਡੇ ਵੱਡਿਆਂ ਨਗਰਾਂ ਦੇ ਵਿਚ ਆਪਣੀਆਂ ਫੌਜਾਂ ਦੇ ਪਹਿਰੇ ਲਾ ਦਿੱਤੇ ਹਨ।
ਜੜੇ ਸਿੰਘ ਗਨ ਖੇਤ ਉਜਾਰੈ,
ਖਾਲਸਾ ਨਿਡਰ ਹੈ, ਖਾਲਸੇ ਨੂੰ ਕਿਸੇ ਦਾ ਕੋਈ ਭੈ ਨਹੀਂ, ਕੋਈ ਖੌਫ ਨਹੀਂ ਹੈ, ਨਿਡਰ ਹੋ ਕੇ ਸਿੰਘ ਆਪਣੀ ਮਰਜ਼ੀ ਨਾਲ ਚੜਾਈ ਕਰਦੇ ਨੇ, ਜਿਹੜੇ ਚਾਹੇ ਮਰਜ਼ੀ ਖੇਤ ਵਿਚ ਜਾ ਕੇ ਘਾਹ ਪੱਠਾ ਵੱਢ ਕੇ ਲੈ ਕੇ ਆਉਂਦੇ ਹਨ।
ਅਰੇ ਲੜੇ ਰਣ ਮਰੇ ਸੁਮਾਰੇ,
ਜੇ ਕੋਈ ਅੜਦਾ ਹੈ ਅੜਨ ਵਾਲੇ ਨੂੰ ਜੰਗ ਦੇ ਮੈਦਾਨ ਵਿਚ ਆਪਣੇ ਸ਼ਸਤਰਾਂ ਨਾਲ ਮਾਰ ਮੁਕਾਉਂਦੇ ਹਨ।
ਰਾਜਨ ਕੇ ਨਿਤ ਵੱਡੋ ਹੰਗਾਮਾ,
ਇਹਦਾ ਪਹਾੜੀ ਰਾਜਿਆਂ ਦੇ ਜਿਹੜੇ ਇਲਾਕੇ ਨੇ ਉਹਨਾਂ ਇਲਾਕਿਆਂ ਵਿਚ ਨਿਤ ਕੋਈ ਨਾ ਕੋਈ ਵੱਡਾ ਹੰਗਾਮਾ ਹੁੰਦਾ ਰਹਿੰਦਾ ਹੈ।
ਇਨ ਕੈ ਸਹਿਜ ਸੁਭਾਇਕ ਕਾਮਾ,
ਔਰ ਇਧਰ ਖਾਲਸੇ ਵਾਸਤੇ ਉਹ ਸਹਿਜ ਸੁਭਾਇਕ ਉਹਨਾਂ ਵਾਸਤੇ ਤਾਂ ਬੜੀ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਜੰਗ ਹੁੰਦਾ, ਪਰ ਖਾਲਸੇ ਵਾਸਤੇ ਸੁੱਤੇ ਸਿਰ ਸੁਭਾਵਕ ਹੀ ਬਿਰਤੀ ਹੈ। ਖਾਲਸਾ ਤੇ ਤੁਰਿਆ ਜਾਂਦਾ, ਮਾਨੋ ਜੰਗ ਕਰਦਿਆਂ ਸਿੱਧਾ ਵਾਪਸ ਮੁੜ ਕੇ ਆ ਜਾਂਦਾ, ਉਹਨਾਂ ਵਾਸਤੇ ਰੋਜ਼ ਦਾ ਹੀ ਕੰਮ ਹੈ।
ਇੱਕ ਦਿਨ ਬੈਠੇ ਸਭਾ ਲਗਾਏ,
ਖਾਲਸਾ ਜੀ ਇੱਕ ਦਿਨ ਦਾ ਬਚਨ ਹੈ ਕਿ ਦਸਮੇਸ਼ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਦਿਨ ਸਭਾ ਲਗਾ ਕੇ ਬੈਠੇ ਸਨ।
ਪ੍ਰਾਪਤ ਸੰਗਤ ਭੀ ਸਮੁਦਾਏ,
ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਹੋਏ ਹਨ।
ਦਰਸ਼ਨ ਕਰਨ ਦੂਰ ਤੇ ਆਈ,
ਦੂਰ ਦੂਰ ਤੋਂ ਬੇਅੰਤ ਸੰਗਤਾਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਭੱਖਰ ਸੱਖਰ ਦੇ ਇਲਾਕੇ ਤੋਂ, ਕੋਈ ਅਸਾਮ ਤੋਂ, ਕੋਈ ਬੰਗਾਲ ਤੋਂ, ਕੋਈ ਉੜੀਸਾ ਤੋਂ, ਏਦਾਂ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਆਈਆਂ ਹੋਈਆਂ ਨੇ।
ਅਨੇਕ ਪ੍ਰਕਾਰ ਉਪਾਇਨ ਲਿਆਈ,
ਅਨੇਕਾਂ ਪ੍ਰਕਾਰ ਦੀਆਂ ਪਟਾਵਾਂ ਉਪਾਇਨਾਂ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਦੇ ਨੇ ਗੁਰੂ ਕੇ ਸਿੱਖ।
ਤਬ ਅਰਦਾਸੀ ਅਗਰ ਖਰੋਏ,
ਅਰਦਾਸੀਆ ਸਿੱਖ ਸਤਿਗੁਰਾਂ ਦੇ ਸਨਮੁਖ ਖੜਾ ਹੋਇਆ ਸਾਰਿਆਂ ਸਿੱਖਾਂ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਚਰਨਾਂ ਚ ਕਰਦਾ ਹੈ।
ਸਾਂਭਤ ਸਕਲ ਵਸਤ ਕੋ ਸੋਏ,
ਜਿਹੜੀਆਂ ਜਿਹੜੀਆਂ ਵਸਤੂਆਂ ਭੇਟਾਵਾਂ ਆ ਰਹੀਆਂ ਨੇ ਉਹਨਾਂ ਸਾਰੀਆਂ ਵਸਤੂਆਂ ਭੇਟਾਵਾਂ ਨੂੰ ਅਰਦਾਸੀਆ ਸਿੱਖ ਸੰਭਾਲ ਕੇ ਇਕੱਠਾ ਕਰਕੇ ਰੱਖ ਰਿਹਾ।
ਪੈਸਾ ਮੋਹਰ ਰਜਤ ਪਣ ਜੇਤੇ,
ਰੁਪਈਏ ਪੈਸੇ ਆਉਂਦੇ ਨੇ, ਸੋਨੇ ਦੀਆਂ ਸ਼ਰਫੀਆਂ ਮੋਹਰਾਂ ਚੱਲ ਕੇ ਆਉਂਦੀਆਂ ਨੇ, ਹੋਰ ਵੀ ਅਨੇਕਾਂ ਪ੍ਰਕਾਰ ਦੇ ਸੋਨੇ ਚਾਂਦੀ ਦੇ ਬਣੇ ਹੋਏ ਗਹਿਣੇ ਚੱਲ ਕੇ ਆਉਂਦੇ ਹਨ।
ਕਰੇ ਸੰਭਾਰਨ ਰਾਖੇ ਤੇਤੇ,
ਜਿੰਨਾ ਕੁਝ ਵੀ ਆਉਂਦਾ ਹੈ ਖਜ਼ਾਨਚੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਖਜ਼ਾਨੇ ਵਿਚ ਰੱਖਦਾ ਹੈ।
ਪਯੋ ਗੁਰੂ ਟਿਗ ਅਨਿਕ ਖਜ਼ਾਨਾ,
ਮਹਾਰਾਜ ਜੀ ਕੋਲ ਖਜ਼ਾਨਾ ਵੀ ਅਣਗਿਣਤ ਹੋ ਗਿਆ, ਸਾਹਿਬ ਜੀ ਦਾ ਖਜ਼ਾਨਾ ਅਣਗਿਣਤ ਵਸਤੂਆਂ ਨਾਲ ਭਰ ਗਿਆ ਹੈ।
ਉਰੇ ਭਾਵਨਾ ਦਾਸਨ ਨਾਨਾ,
ਔਰ ਸਤਿਗੁਰੂ ਜੀ ਆਪਣੇ ਦਾਸਾਂ ਦੀਆਂ ਨਾਨਾ ਪ੍ਰਕਾਰ ਦੀਆਂ ਭਾਵਨਾਵਾਂ ਪੂਰਨ ਕਰਦੇ ਹਨ।
ਉਤੋ ਸਲਾਰ ਦੀਨ ਇੱਕ ਕਾਜੀ,
ਖਾਲਸਾ ਜੀ ਇੱਕ ਮੁਸਲਮਾਨ ਕਾਜੀ ਸੀ, ਇਹਦਾ ਨਾਂ ਸੀ ਸਲਾਰ ਦੀਨ, ਸਲਾਰਦੀਨ ਨਾਮ ਦਾ ਇੱਕ ਮੁਸਲਮਾਨ ਕਾਜ਼ੀ ਹੈ।
ਸਾਈ ਲੋਕ ਪਯੋ ਨੈ ਪਾਜੀ,
ਸਾਈ ਲੋਕ ਸੀ ਯਾਨੀ ਕਿ ਚੰਗੀ ਬਿਰਤੀ ਵਾਲਾ ਸੀ, ਆਮ ਪਾਜੀਆਂ ਪਖੰਡੀਆਂ ਵਰਗਾ ਕਾਜ਼ੀ ਨਹੀਂ ਸੀ, ਜਿਵੇਂ ਆਮ ਪਖੰਡੀ ਕਾਜ਼ੀ ਹੁੰਦੇ ਨੇ ਉਹਨਾਂ ਵਰਗਾ ਨਹੀਂ ਸੀ, ਅਸਲ ਵਿਚ ਪ੍ਰਮਾਤਮਾ ਦਾ ਭਗਤ ਸੀ, ਸਾਈ ਲੋਕ ਸੀ, ਚੰਗੀ ਬਿਰਤੀ ਵਾਲਾ ਸੀ।
ਨੈ ਹਿੰਦੂਆਂ ਸੋ ਧੋਖਾ ਕਰੰਤਾ,
ਕਿਸੇ ਹਿੰਦੂ ਨਾਲ ਕੋਈ ਧੋਖਾ ਨਹੀਂ ਕਰਦਾ, ਕਿਸੇ ਹਿੰਦੂ ਨਾਲ ਕਿਸੇ ਪ੍ਰਕਾਰ ਦਾ ਕੋਈ ਦਰੋਹ ਨਹੀਂ ਕਰਦਾ, ਜਿਵੇਂ ਆਮ ਕਰਕੇ ਉਸ ਵੇਲੇ ਦੇ ਜਿਹੜੇ ਕਾਜ਼ੀ ਸੀ ਉਹ ਹਿੰਦੂਆਂ ਨਾਲ ਧੋਖਾ ਕਰਦੇ ਸੀ, ਉਹਨਾਂ ਨਾਲ ਦਰੋਹ ਕਮਾਉਂਦੇ ਸੀ, ਜਾਣ ਬੁੱਝ ਕੇ ਉਹਨਾਂ ਨੂੰ ਸਜਾਵਾਂ ਦਿੰਦੇ ਸੀ। ਇਹ ਕਾਜ਼ੀ ਉਹੋ ਜਿਹਾ ਨਹੀਂ ਸੀ, ਇਹ ਕਿਸੇ ਹਿੰਦੂ ਨਾਲ ਵੈਰ ਵਿਰੋਧ ਦੀ ਬਿਰਤੀ ਨਹੀਂ ਸੀ ਰੱਖਦਾ।
ਸਭ ਮੈਂ ਇੱਕ ਸਮਾਨ ਵਰਤੰਤਾ,
ਸਾਰਿਆਂ ਵਿੱਚ ਇੱਕ ਸਮਾਨ ਹੀ ਵਰਤਦਾ ਸੀ, ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ, ਸਾਰਿਆਂ ਵਿੱਚ ਇੱਕ ਸਮਾਨ ਬਿਰਤੀ ਰੱਖ ਕੇ ਵਰਤਦਾ ਹੈ।
ਹਿਤ ਦਰਸ਼ਨ ਕੇ ਗੁਰ ਟਿਗ ਆਇਓ।
ਇਹਨੇ ਕਾਜ਼ੀ ਸਲਾਰਦੀਨ ਗੁਰੂ ਸਾਹਿਬ ਦੀ ਨੇ ਬੜੀ ਉਪਮਾ ਸੁਣੀ, ਦਸਵੇਂ ਪਾਤਸ਼ਾਹ ਦਾ ਬੜਾ ਸੁਜਸ ਸੁਣਿਆ ਤੇ ਇੱਕ ਦਿਨ ਮਨ ਚ ਇਹਦੇ ਭਾਵਨਾ ਹੋਈ ਕਿ ਮੈਂ ਚੱਲ ਕੇ ਗਰੀਬ ਨਵਾਜ ਸਤਿਗੁਰਾਂ ਦੇ ਦਰਸ਼ਨ ਕਰਾਂ। ਤੋ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਇਹ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਆਇਆ ਹੈ।
ਬੈਠੇ ਉਪੋਰ ਆਨੰਦ ਕੋ ਪਾਇਓ।
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਬੜਾ ਆਨੰਦ ਵਰਤਿਆ ਹੋਇਆ ਸੀ, ਬੜਾ ਆਨੰਦ ਇਹਨੂੰ ਵੀ ਪ੍ਰਾਪਤ ਹੋਇਆ। ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ ਕਾਜ਼ੀ ਸਲਾਰਦੀਨ ਦੇ ਮਨ ਚ ਬੜਾ ਆਨੰਦ ਵਰਤਿਆ।
ਸੰਗਤ ਅਰ ਗੁਰ ਕੋ ਵਿਵਹਾਰ,
ਬਹਿ ਕੇ ਸਤਿਗੁਰਾਂ ਦਾ ਵਿਵਹਾਰ ਵੇਖਿਆ, ਸਾਰੀ ਸੰਗਤ ਕੀ ਮੱਥਾ ਕਿਵੇਂ ਮੱਥਾ ਟੇਕ ਰਹੀ ਹੈ ਗੁਰੂ ਚਰਣਾਂ ਵਿਚ, ਤੇ ਸਤਿਗੁਰੂ ਜੀ ਕਿਵੇਂ ਸਾਰਿਆਂ ਨੂੰ ਦਰਸ਼ਨ ਦੀਦਾਰ ਦੇ ਰਹੇ ਨੇ। ਇਹਨੇ ਸੰਗਤ ਦਾ ਤੇ ਸਤਿਗੁਰਾਂ ਦਾ ਸਾਰਾ ਵਿਵਹਾਰ ਉਹ ਭਲੀ ਪ੍ਰਕਾਰ ਨਾਲ ਬਹਿ ਕੇ ਵੇਖਿਆ ਹੈ।
ਚਿਰੰਕਾਲ ਲੱਗ ਰਿਹਾ ਨਿਹਾਰ,
ਕਾਫੀ ਸਮਾਂ ਸਤਿਗੁਰਾਂ ਦੇ ਕੋਲ ਬੈਠਾ ਏ ਵੇਖਦਾ ਰਿਹਾ।
ਮਨ ਮੈਂ ਤਰਕਨ ਕਰੇ ਵਿਚਾਰਨ,
ਆਪਣੇ ਮਨ ਹੀ ਮਨ ਨੇ ਤਰਕ ਕਰਨ ਲੱਗਾ, ਬੈਠਾ ਬੈਠਾ ਨਾ ਸੋਚਣ ਲੱਗ ਪਿਆ ਤੇ ਆਪਣੇ ਮਨ ਦੇ ਵਿਚ ਕਈ ਤਰ੍ਹਾਂ ਦੀਆਂ ਤਰਕਾਂ ਕਰਨ ਲੱਗਾ।
ਲੈ ਅਵਕਾਸ਼ ਕਰੇ ਉਚਾਰਨ,
ਮਨ ਦੇ ਵਿਚ ਤਰਕ ਉੱਠ ਗਈ, ਇਹਦੇ ਸ਼ੰਕਾ ਆ ਗਿਆ ਵੇਖ ਕੇ ਗੁਰੂ ਸਾਹਿਬ ਜੀ ਦਾ ਵਿਵਹਾਰ, ਸੰਗਤ ਦਾ ਵਿਵਹਾਰ ਵੇਖ ਕੇ, ਤੇ ਜਦੋਂ ਸਮਾਂ ਮਿਲਿਆ ਵੇਲ ਮਿਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ।
ਜਬੈ ਪੀਰ ਬੋ ਹਟ ਕਰ ਗਈ,
ਪਹਿਲਾਂ ਬਹੁਤ ਜ਼ਿਆਦਾ ਇਕੱਠ ਸੀ ਮਹਾਰਾਜ ਜੀ ਕੋਲ, ਸੰਗਤ ਬਹੁਤ ਜ਼ਿਆਦਾ ਸੀ, ਗੱਲ ਕਰਨ ਦਾ ਮੌਕਾ ਨਹੀਂ ਮਿਲਿਆ। ਜਦੋਂ ਸਾਰੀ ਸੰਗਤ ਦੀ ਭੀੜ ਹਟ ਗਈ,
ਤਬ ਪੂਜਨ ਕੀ ਚਿਤ ਮੈਂ ਪਈ,
ਮੇਰੇ ਦੇ ਮਨ ਵਿਚ ਇੱਛਾ ਹੋਈ ਕਿ ਹੁਣ ਮੈਂ ਪੁੱਛ ਹੀ ਲਵਾਂ, ਜੇ ਮੇਰੇ ਮਨ ਚ ਕੋਈ ਸ਼ੰਕਾ ਆਇਆ ਤਰਕ ਆਈ ਆ ਤੇ ਗੁਰੂ ਜੀ ਨੂੰ ਪੁੱਛ ਹੀ ਲੈਣਾ ਚਾਹੀਦਾ।
ਕਹਿਓ ਗੁਰੂ ਜੀ ਤੁਮਰੇ ਪਾਸ,
ਬੋਲਿਆ ਕਾਜ਼ੀ ਸਲਾਰਦੀਨ ਸਤਿਗੁਰਾਂ ਨੂੰ, ਕਹਿਣ ਲੱਗਾ ਹੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਵਿਚ ਬੇਨਤੀ ਕਰਦਾ ਹਾਂ।
ਨਰ ਕਿਉਂ ਕਰ ਕਰਤੇ ਅਰਦਾਸ,
ਜਿਹੜੇ ਸਾਰੇ ਲੋਕ ਆ ਰਹੇ ਨੇ ਤੁਹਾਡੇ ਚਰਨਾਂ ਵਿਚ, ਇਹ ਆ ਕੇ ਤੁਹਾਨੂੰ ਅਰਦਾਸਾਂ ਕਿਉਂ ਕਰਦੇ ਨੇ, ਇਹ ਹੱਥ ਜੋੜ ਕੇ ਤੁਹਾਨੂੰ ਮੱਥਾ ਟੇਕਦੇ ਨੇ, ਤੁਹਾਨੂੰ ਅਰਦਾਸਾਂ ਕਰਦੇ ਨੇ, ਕਿਉਂ ਕਰਦੇ ਹਨ?
ਦੇਹੋ ਅਸੀਸ ਕੈਸੇ ਕਰ ਦੇਤ,
ਮਹਾਰਾਜ ਜੀ ਤੁਸੀਂ ਇਹਨਾਂ ਨੂੰ ਹੱਥ ਰੱਖ ਕੇ ਸਿਰ ਤੇ ਇਹਨਾਂ ਨੂੰ ਅਸੀਸਾਂ ਬਖਸ਼ਦੇ ਹੋ, ਇਹ ਤੁਹਾਨੂੰ ਮੱਥਾ ਟੇਕਦੇ ਨੇ ਤੁਹਾਡੇ ਚਰਨਾਂ ਵਿਚ, ਤੇ ਤੁਸੀਂ ਫਿਰ ਇਹਨਾਂ ਨੂੰ ਅਸੀਸਾਂ ਬਖਸ਼ਦੇ ਹੋ।
ਕਿਸ ਕੋ ਮੈਂ ਜਾਣਿਓ ਹੇਤ,
ਹੇਤ ਇਹਦਾ ਕਾਰਨ ਮੈਨੂੰ ਸਮਝ ਨਹੀਂ ਆਇਆ, ਇਹ ਗੱਲ ਮੇਰੀ ਸਮਝ ਵਿਚ ਨਹੀਂ ਆਈ।
ਜੋ ਖੁਦਾਏ ਨੇ ਦੀਨ ਬਣਾਏ,
ਜੋ ਇਕ ਵਾਰ ਖੁਦਾ ਨੇ ਜੀਵ ਦੇ ਮੱਥੇ ਤੇ ਲੇਖ ਲਿਖ ਦਿੱਤੇ ਨੇ, ਜੋ ਲੇਖ ਇਕ ਵਾਰੀ ਖੁਦਾ ਨੇ ਬਣਾ ਦਿੱਤੇ ਹਨ,
ਸੋ ਭੋਗਤ ਜਿਤ ਕਿਤ ਜਾਏ,
ਜਿੱਥੇ ਕਿੱਥੇ ਕੋਈ ਜੀਵ ਚਲਾ ਜੇ ਉਹਨੂੰ ਉਹੀ ਭੋਗਣਾ ਪੈਂਦਾ। ਜੋ ਲੇਖ ਵਿਧਾਤਾ ਨੇ ਖੁਦਾ ਨੇ ਪਾ ਦਿੱਤੇ ਨੇ ਜੀਵਾਂ ਦੇ ਮੱਥੇ ਤੇ, ਉਸੇ ਲੇਖਾਂ ਮੁਤਾਬਕ ਜੀਵਾਂ ਨੂੰ ਭੋਗ ਭੋਗਣੇ ਪੈਂਦੇ ਨੇ, ਉਹ ਜਿੱਥੇ ਕਿੱਥੇ ਮਰਜ਼ੀ ਚਲਾ ਜਾਏ।
ਹਿੰਦੂਆਂ ਕੇ ਮਤ ਮੈਂ ਪੀ ਐਸੇ,
ਇਹ ਗੱਲ ਮਹਾਰਾਜ ਹਿੰਦੂਆਂ ਦੇ ਮਤ ਵਿਚ ਵੀ ਆ, ਮੁਸਲਮਾਨਾਂ ਦੇ ਮਤ ਵਿਚ ਵੀ ਆ, ਦੋਵਾਂ ਮਤਾਂ ਦੇ ਲੋਕ ਇਹੀ ਗੱਲ ਮੰਨਦੇ ਨੇ ਕਿ ਜਿਹੜੇ ਲੇਖ ਖੁਦਾ ਨੇ ਲਿਖ ਦਿੱਤੇ ਨੇ ਉਹ ਸਾਰਿਆਂ ਨੂੰ ਭੋਗਣੇ ਪੈਂਦੇ ਹਨ।
ਪੂਰਬ ਕਰੀ ਪਰਮੇਸ਼ਰ ਜੈਸੇ,
ਪਹਿਲਾਂ ਪਰਮੇਸ਼ਰ ਨੇ ਅਕਾਲ ਪੁਰਖ ਨੇ ਭਗਵਾਨ ਨੇ ਲਿਖ ਦਿੱਤਾ ਹੈ ਜੀਵਾਂ ਦੇ ਮੱਥੇ ਤੇ, ਉਹੀ ਲੇਖ ਜੀਵਾਂ ਨੂੰ ਭੋਗਣੇ ਪੈਂਦੇ ਹਨ।
ਭੋਗਤ ਸਰਬ ਜੀਵ ਸਦ ਤੈਸੇ,
ਉਹੀ ਜੀਵਾਂ ਨੂੰ ਭੋਗਣਾ ਪੈਂਦਾ ਜੋ ਪਹਿਲਾਂ ਭਗਵਾਨ ਨੇ ਕਰ ਦਿੱਤਾ, ਜੋ ਪਹਿਲਾਂ ਪਰਮੇਸ਼ਰ ਨੇ ਕਰ ਦਿੱਤਾ ਹੈ।
ਇਸ ਕੋ ਮੇਟ ਸਕੈ ਉਹ ਕੈਸੇ,
ਭਲਾ ਕੌਣ ਕਿਵੇਂ ਕੋਈ ਮੇਟ ਸਕਦਾ ਹੈ, ਉਹ ਜਿਹੜੇ ਲੇਖ ਪਹਿਲਾਂ ਲਿਖ ਦਿੱਤੇ ਨੇ ਪਰਮੇਸ਼ਰ ਨੇ, ਹਿੰਦੂ ਵੀ ਇਹੀ ਮੰਨਦੇ ਨੇ, ਮੁਸਲਮਾਨ ਵੀ ਇਹੀ ਮੰਨਦੇ ਨੇ ਵੀ ਉਹਨਾਂ ਨੂੰ ਭਲਾ ਕੌਣ ਮੇਟ ਸਕਦਾ ਹੈ।
ਖੁਸ਼ੀ ਹੋਏ ਕਰ ਬਿਤ ਸੁਤ ਦੇਤ।
ਮਹਾਰਾਜ ਜੀ, ਤੁਸੀਂ ਸਾਰਿਆਂ ਤੇ ਖੁਸ਼ੀਆਂ ਕਰਕੇ ਉਹਨਾਂ ਨੂੰ ਸਭ ਨੂੰ ਕਹਿੰਦੇ ਤੈਨੂੰ ਵੀ ਆਹ ਮਿਲ ਜਾਏਗਾ, ਤੈਨੂੰ ਵੀ ਆਹ ਚੀਜ਼ ਮਿਲ ਜਾਏਗੀ, ਤੈਨੂੰ ਵੀ ਆਹ ਪਦਾਰਥ ਮਿਲ ਜਾਏਗਾ, ਤੁਸੀਂ ਸਾਰਿਆਂ ਦੇ ਲੇਖ ਕਿਵੇਂ ਬਦਲ ਰਹੇ ਹੋ? ਇਹ ਲੋਕ ਤੁਹਾਨੂੰ ਮੱਥਾ ਟੇਕਦੇ ਨੇ, ਇਹਨਾਂ ਦੇ ਲੇਖ ਕਿਵੇਂ ਬਦਲ ਜਾਂਦੇ ਨੇ ਤੁਹਾਨੂੰ ਮੱਥਾ ਟੇਕ ਕੇ?
ਐਸੋ ਝੂਠ ਕਹਿਣ ਕਿਸ ਹੇਤ।
ਮਹਾਰਾਜ, ਫਿਰ ਝੂਠ ਹੀ ਹੋਇਆ ਨਾ, ਕਿਉਂਕਿ ਮਿਲਣਾ ਤਾਂ ਉਹੀ ਹੈ ਜੀਵਾਂ ਨੂੰ ਜੋ ਉਹਨਾਂ ਦੇ ਮੱਥਿਆਂ ਤੇ ਲਿਖਿਆ ਹੋਇਆ। ਤੁਹਾਡੇ ਕਹਿਣ ਨਾਲ ਇਹਨਾਂ ਨੂੰ ਕੀ ਮਿਲਣਾ? ਇਹਨਾਂ ਦੇ ਮੱਥੇ ਤੇ ਜਿਹੜਾ ਪਹਿਲਾਂ ਪਰਮੇਸ਼ਰ ਨੇ ਲਿਖ ਦਿੱਤਾ ਇਹਨਾਂ ਨੂੰ ਉਹੀ ਕੁਝ ਮਿਲਣਾ। ਤੁਹਾਡੇ ਕਹਿਣ ਨਾਲ ਵੱਖਰਾ ਤਾਂ ਨਹੀਂ ਨਾ ਕੁਝ ਮਿਲ ਜਾਣਾ ਇਹਨਾਂ ਨੂੰ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡਾ ਕਹਿਣਾ ਤਾਂ ਫਿਰ ਝੂਠ ਹੀ ਹੋਇਆ।
ਵੱਡੋ ਪ੍ਰਸ਼ਨ ਕਾਜੀ ਕੋ ਸੁਣ ਕੇ।
ਕਾਜੀ ਸਲਾਰ ਦੀਨ ਦਾ ਇਹ ਬੜਾ ਵੱਡਾ ਸਵਾਲ ਸੀ ਸਤਿਗੁਰਾਂ ਤੇ ਨਮਸਕਾਰ ਕਰਨ ਦੇ ਉੱਤੇ ਕਿੰਤੂ ਸੀ ਸਿੱਧਾ ਕਿ ਮਹਾਰਾਜ ਜਿਹੜੇ ਸਿੱਖ ਤੁਹਾਨੂੰ ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ, ਇਹਨਾਂ ਨੂੰ ਕੀ ਲੱਭਦਾ, ਕੀ ਮਿਲਦਾ ਹੈ? ਇਹਨਾਂ ਦੇ ਲੇਖ ਹੀ ਨਹੀਂ ਜੇ ਬਦਲ ਸਕਦੇ ਤੇ ਮੱਥਾ ਟੇਕਣ ਦਾ ਕੀ ਫਾਇਦਾ, ਕੀ ਲਾਭ ਹੈ? ਹੁਣ ਇਹ ਬੜਾ ਵੱਡਾ ਸਵਾਲ ਸੀ ਕਾਜੀ ਸਲਾਰ ਦੀਨ ਦਾ।
ਉੱਤਰ ਦੀਨ ਸੁਮਤ ਤੇ ਭਨ ਕੈ।
ਮੇਰੇ ਸਾਹਿਬ ਦੇ ਕੋਲ ਐਸਾ ਕੋਈ ਸਵਾਲ ਹੈ ਹੀ ਨਹੀਂ ਜਿਹਦਾ ਜਵਾਬ ਨਾ ਹੋਵੇ। ਮਹਾਰਾਜ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਕਾਜੀ ਸਲਾਰ ਦੀਨ ਦੇ ਮਨ ਦੇ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਉਚਾਰਨ ਕੀਤਾ ਹੈ।
ਸੁਣ ਕਾਜੀ ਬੜ ਬੁੱਧ ਵਿਚਾਰੀ।
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਜੀ ਸੁਣੋ, ਤੁਸੀਂ ਬੜੇ ਬੁੱਧੀਮਾਨ ਹੋ, ਤੁਸੀਂ ਬੜੇ ਸਿਆਣੇ ਸੂਝਵਾਨ ਕਾਜੀ ਹੋ।
ਆਹੈ ਜਥਾਵਤ ਤਥਾ ਉਚਾਰੀ।
ਬਿਲਕੁਲ ਤੁਸੀਂ ਉਹੀ ਕਿਹਾ ਜੋ ਹੈ, ਜਥਾਵਤ ਜੋ ਤੁਸੀਂ ਕਿਹਾ ਬਿਲਕੁਲ ਦਰੁਸਤ ਕਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ।
ਤਉ ਜਨਨ ਕੋ ਜਿਮ ਹਮ ਦੇਤ।
ਫਿਰ ਵੀ ਅਸੀਂ ਆਪਣਿਆਂ ਸੇਵਕਾਂ ਨੂੰ ਜਿਵੇਂ ਦਾਨ ਕਰ ਰਹੇ ਹਾਂ, ਆਪਣਿਆਂ ਸੇਵਕਾਂ ਨੂੰ ਅਸੀਂ ਜਿਵੇਂ ਦਾਤਾਂ ਦੇ ਰਹੇ ਹਾਂ।
ਇਸ ਦੱਤ ਕੋ ਅਵਲੋਕੋ ਹੇਤ।
ਦੱਤ ਦਾ ਹੇਤ ਕਾਰਨ ਤੁਸੀਂ ਚੰਗੀ ਤਰ੍ਹਾਂ ਵੇਖ ਲਓ, ਜਾਣ ਲਓ।
ਇਮ ਕਹਿ ਕਰ ਕਾਗਦ ਮਸ ਲੈ ਕੇ।
ਏਦਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਗਜ਼ ਲਿਆ ਤੇ ਸਿਆਹੀ ਮੰਗਾਈ ਹੈ।
ਪੂਰਬ ਮੋਰ ਦਿਖਾਵਨ ਕਹਿ ਕੇ।
ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਮੋਹਰ ਸੀ। ਮਹਾਰਾਜ ਜੀ ਨੇ ਮੋਹਰ ਪਹਿਲਾਂ ਕਾਜੀ ਸਲਾਰ ਦੀਨ ਨੂੰ ਵਿਖਾਈ ਹੈ।
ਵਰਨ ਅਪੂਠੇ ਇਸ ਪਰ ਅਹੈ।
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਆ ਵੇਖੋ, ਇਹ ਮੋਹਰ ਹੈ ਨਾ, ਇਹਦੇ ਉੱਤੇ ਜਿਹੜੇ ਅੱਖਰ ਨੇ ਉਹ ਪੁੱਠੇ ਪਾਏ ਹੋਏ ਨੇ। ਸਟੈਂਪ ਸੀ ਇੱਕ ਮਹਾਰਾਜ ਜੀ ਕੋਲ, ਮੋਹਰ ਸੀ। ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਆ ਵੇਖੋ, ਇਹਦੇ ਅੱਖਰ ਪੁੱਠੇ ਨੇ ਤੇ ਵੇਖ ਕੇ ਪੜੇ ਨਹੀਂ ਜਾ ਰਹੇ, ਇਹਨਾਂ ਨੂੰ ਜੇ ਪੜਨਾ ਪਵੇ ਤੇ ਪੜਨ ਵਿੱਚ ਨਹੀਂ ਆਉਂਦੇ।
ਇਨ ਤੇ ਕਾਜ ਸਰਤ ਨੈ ਲਹੈ।
ਇਹਨਾਂ ਦੇ ਨਾਲ ਕੋਈ ਕਾਰਜ ਨਹੀਂ ਸਰਨਾ, ਜੇ ਪੁੱਠੇ ਅੱਖਰ ਵੇਖੋਗੇ ਤੇ ਫਿਰ ਕੋਈ ਵੀ ਕੰਮ ਸਿੱਧ ਨਹੀਂ ਹੋਏਗਾ, ਇਹਨਾਂ ਨੂੰ ਪੜਿਆ ਹੀ ਨਹੀਂ ਜਾ ਸਕਦਾ।
ਉਨ ਕਾਗਜ ਪਰ ਦਈ ਲਗਾਏ।
ਮੋਹਰ ਸ਼ਾਹੀ ਨਾਲ ਲਾ ਕੇ ਮਹਾਰਾਜ ਜੀ ਨੇ ਕਾਗਜ਼ ਤੇ ਲਾ ਦਿੱਤੀ ਤੇ ਕਾਗਜ਼ ਤੇ ਲਾ ਕੇ ਉਹ ਮੋਹਰ ਮਹਾਰਾਜ ਜੀ ਨੇ ਕਾਗਜ਼ ਵਿਖਾਇਆ ਹੈ।
ਪਏ ਬਰਨ ਸੂਦੇ ਇਸ ਪਾਏ।
ਕਹਿੰਦੇ ਉਹ ਜਿਹੜੇ ਪੁੱਠੇ ਅੱਖਰ ਸੀ ਸਟੈਂਪ ਤੇ, ਜਦੋਂ ਕਾਗਜ਼ ਤੇ ਠੱਪਾ ਲਾਇਆ ਤੇ ਉਹ ਅੱਖਰ ਸਿੱਧੇ ਹੋ ਗਏ।
ਸੁਣ ਕਾਜੀ ਨਰ ਜਨ ਮੈਂ ਜਬੈ।
ਮਹਾਰਾਜ ਜੀ ਕਹਿਣ ਲੱਗੇ ਕਾਜੀ ਸਾਹਿਬ, ਇਹ ਤੁਹਾਨੂੰ ਉਦਾਹਰਣ ਕਰਕੇ ਵਿਖਾਈ ਹੈ, ਪ੍ਰਮਾਣ ਦਿੱਤਾ ਕਿ ਜਦੋਂ ਇਹ ਜੀਵ ਦਾ ਜਨਮ ਹੁੰਦਾ, ਮਨੁੱਖ ਦਾ ਜਨਮ ਹੁੰਦਾ ਹੈ,
ਪ੍ਰਥਮ ਕਰਮ ਅਨੁਸਾਰੀ ਤਬੈ।
ਪਹਿਲਾਂ ਜਿਹੜੇ ਕੀਤੇ ਹੋਏ ਕਰਮ ਨੇ, ਉਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਇਹਨੂੰ ਜਨਮ ਪ੍ਰਾਪਤ ਹੁੰਦਾ ਹੈ।
ਹੋਣ ਹਾਰ ਸਿਰ ਲਿਖੀ ਸੋ ਜਾਏ।
ਜਿਹੜੀ ਹੋਣੀ ਹੈ ਉਹ ਇਹਦੇ ਮੱਥੇ ਦੇ ਉੱਤੇ ਲਿਖੀ ਜਾਂਦੀ ਹੈ। ਜਿਹੜੀ ਹੋਣੀ ਆਉਣ ਵਾਲੇ ਸਮੇਂ ਵਿੱਚ ਭਵਿੱਖਤ ਕਾਲ ਵਿੱਚ ਵਰਤਣੀ ਹੈ ਉਹ ਇਸ ਜੀਵ ਦੇ ਮੱਥੇ ਤੇ ਪਹਿਲਾਂ ਲਿਖੀ ਜਾਂਦੀ ਹੈ।
ਪੂਠੇ ਬਰਣ ਮੋਹਰ ਜਿਸ ਪਾਏ।
ਅੱਖਰ ਪੁੱਠੇ ਹੁੰਦੇ ਨੇ, ਜਿਵੇਂ ਆ ਮੋਹਰ ਹੈ ਨਾ, ਇਹ ਮੋਹਰ ਦੇ ਉੱਤੇ ਅੱਖਰ ਪੁੱਠੇ ਨੇ। ਕਹਿੰਦੇ ਇਸੇ ਤਰ੍ਹਾਂ ਉਹ ਜਿਹੜੇ ਅੱਖਰ ਇਹਦੇ ਮੱਥੇ ਤੇ ਲਿਖੇ ਜਾਂਦੇ ਨੇ ਉਹ ਪੁੱਠੇ ਕਰਕੇ ਲਿਖੇ ਜਾਂਦੇ ਹਨ।
ਜਬੇ ਲਗਾਵਣ ਹਾਰ ਲਗਾਵੇ,
ਜਦੋਂ ਵਾਹਿਗੁਰੂ ਪਰਮਾਤਮਾ ਇਹਦੇ ਜੀਵ ਦੇ ਮੱਥੇ ਦੇ ਉੱਤੇ ਲੇਖ ਪਾਉਂਦਾ ਤੇ ਉਹ ਲੇਖ ਉਸ ਵੇਲੇ ਪਹਿਲਾਂ ਪੁੱਠੇ ਲਿਖੇ ਹੁੰਦੇ ਨੇ, ਉਹ ਅੱਖਰ ਪੁੱਠੇ ਲਿਖੇ ਹੁੰਦੇ ਨੇ।
ਹੋਏ ਸੂਦੇ ਤਬ ਨਮਰ ਟਿਕਾਵੇ,
ਪਰ ਜਦੋਂ ਕੋਈ ਨਿਮਰਤਾ ਸਹਿਤ ਗੁਰੂ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਟੇਕਦਾ ਤੇ ਮੱਥਾ ਟੇਕਦਿਆਂ ਉਹ ਮੱਥੇ ਦੇ ਉੱਤੇ ਜਿਹੜੇ ਪੁੱਠੇ ਲੇਖ ਨੇ ਉਹ ਸਿੱਧੇ ਬਣ ਜਾਂਦੇ ਹਨ। ਉਹ ਜਿਹੜੇ ਪੁੱਠੇ ਅੱਖਰ ਨੇ ਪੁੱਠੇ ਲੇਖ ਨੇ ਉਹ ਸਿੱਧੇ ਹੋ ਜਾਂਦੇ ਹਨ।
ਇਸ ਪ੍ਰਕਾਰ ਕਰਮਨ ਫਲ ਦਾਤਾ,
ਇਸੇ ਤਰ੍ਹਾਂ ਜਿਹੜਾ ਕਰਮਾਂ ਦਾ ਫਲ ਦਾਤਾ ਹੈ,
ਮਸਤਕ ਪਰ ਲਿਖ ਲੇਖ ਵਿਧਾਤਾ,
ਵਿਧਾਤਾ ਨੇ ਲੇਖ ਇਸ ਜੀਵ ਦੇ ਮੱਥੇ ਦੇ ਉੱਤੇ ਲਿਖੇ ਹੀ ਹੋਏ ਹਨ।
ਤਬੈ ਕਹੇ ਇਹ ਮਾਨੁਖ ਜੋਏ,
ਪਰ ਫਿਰ ਵੀ ਜਿਹੜੇ ਮਨੁੱਖ ਹਨ
ਗੁਰੂ ਪੀਰ ਕੇ ਆਗੇ ਹੋਏ,
ਜਦੋਂ ਆਪਣੇ ਗੁਰੂ ਅੱਗੇ ਆਪਣੇ ਪੀਰ ਦੇ ਸਨਮੁਖ ਚੱਲ ਕੇ ਆਉਂਦੇ ਹਨ,
ਮਸਤਕ ਸ਼ਰਦਾ ਸਹਿਤ ਨਿਵਾਵੇ, ਸੂਦੇ ਅੱਖਰ ਤਬ ਹੋਏ ਜਾਵੇ।
ਇਹ ਫਿਰ ਆਪਣੇ ਗੁਰੂ ਪੀਰ ਦੇ ਅੱਗੇ ਜਦੋਂ ਆ ਕੇ ਮੱਥਾ ਟੇਕਦੇ ਨੇ ਤੇ ਮੱਥਾ ਟੇਕਦਿਆਂ ਸਾਰ ਉਹ ਜਿਹੜੇ ਪੁੱਠੇ ਲੇਖ ਨੇ ਕਾਜ਼ੀ ਸਾਹਿਬ ਉਹ ਸਿੱਧੇ ਹੋ ਜਾਂਦੇ ਹਨ, ਉਹ ਲੇਖ ਸਿੱਧੇ ਹੋ ਜਾਂਦੇ ਹਨ।
ਇਸ ਕੋ ਫਲ ਸੁਖ ਭੋਗਨ ਕਰੇ,
ਜਦੋਂ ਲੇਖ ਸਿੱਧੇ ਹੋ ਜਾਂਦੇ ਨੇ ਉਹਦਾ ਫਲ ਫਿਰ ਇਹਨਾਂ ਨੂੰ ਸੁੱਖ ਦੇ ਰੂਪ ਵਿੱਚ ਮਿਲਦਾ ਹੈ, ਸੁਖ ਦੇ ਰੂਪ ਵਿੱਚ ਉਸ ਫਲ ਦੀ ਪ੍ਰਾਪਤੀ ਹੁੰਦੀ ਹੈ।
ਇਸ ਪ੍ਰਕਾਰ ਜੇ ਕਾਜ ਸਵਰੇ,
ਇਸ ਪ੍ਰਕਾਰ ਨਾਲ ਜਿਹੜੇ ਉਹਨਾਂ ਦੇ ਕੰਮ ਨੇ ਫਿਰ ਉਹ ਸਵਰਦੇ ਹਨ।
ਜੇ ਮਸਤਕ ਕੋ ਟੇਕੈ ਨਾਈ,
ਜਿਹੜੇ ਆਪਣੇ ਗੁਰੂ ਪੀਰ ਅੱਗੇ ਮੱਥਾ ਨਹੀਂ ਟੇਕਦੇ, ਗੁਰੂ ਪੀਰ ਅੱਗੇ ਆ ਕੇ ਨਮਸਕਾਰ ਨਹੀਂ ਕਰਦੇ,
ਉਠੇ ਕਰਮ ਰਾਹੀਂ ਵਿਦਤਾਈ,
ਉਹਨਾਂ ਦੇ ਮੱਥਿਆਂ ਦੇ ਜਿਹੜੇ ਕਰਮ ਨੇ ਉਹ ਫਿਰ ਪੁੱਠੇ ਹੀ ਰਹਿੰਦੇ ਹਨ।
ਗੁਰਮੈ ਸਿੱਖ ਭਾਵਨਾ ਧਰੈ,
ਔਰ ਸਿੱਖ ਆਪਣੇ ਗੁਰੂ ਦੇ ਉੱਤੇ ਪੂਰਨ ਭਾਵਨਾ ਰੱਖਦਾ ਹੈ।
ਸੁਤ ਵਿਦਾਤ ਸੁਖ ਪਾਵਨ ਕਰੈ,
ਸਿੱਖ ਨੂੰ ਆਪਣੇ ਗੁਰੂ ਕੋਲੋਂ ਪੁੱਤਰ ਧਨ ਸੰਪਦਾ ਵਿਭੂਤੀ ਸਭ ਕੁਝ ਆਪਣੇ ਗੁਰੂ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ, ਇਹਦੇ ਚ ਕੋਈ ਦੋ ਰਾਏ ਨਹੀਂ ਹੈ।
ਕਾਜੀ ਸੁਨ ਮਨ ਪਯੋ ਆਨੰਦ,
ਕਾਜੀ ਸਲਾਰ ਦੀਨ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਸੁਣ ਕੇ ਕਾਜ਼ੀ ਦੇ ਮਨ ਵਿਚ ਆਨੰਦ ਹੀ ਆਨੰਦ ਵਰਤ ਗਿਆ।
ਠਾਂਡਾ ਪਯੋ ਹੱਥ ਦੋਏ ਬੰਦ,
ਉੱਠ ਕੇ ਖਲੋ ਗਿਆ, ਹੱਥ ਬੰਨ ਲੈ ਕਾਜ਼ੀ ਸਲਾਰ ਦੀਨ ਨੇ,
ਚੁੱਕ ਚੁੱਕ ਕਰੇ ਸਲਾਮ ਅਗਾਰੀ,
ਸਤਿਗੁਰਾਂ ਅੱਗੇ ਚੁੱਕ ਚੁੱਕ ਕੇ ਸਲਾਮ ਕਰਦਾ। ਮਹਾਰਾਜ ਸਮਝ ਗਿਆ, ਮੈਂ ਸਮਝ ਗਿਆ ਗੁਰੂ ਚਰਨਾਂ ਤੇ ਮੱਥਾ ਟੇਕਣ ਦਾ ਕੀ ਮਤਲਬ ਹੈ, ਕੀ ਭਾਵ ਹੈ, ਮੈਨੂੰ ਸਮਝ ਆ ਗਈ ਹੈ, ਸੋਝੀ ਪੈ ਗਈ ਹੈ।
ਗੁਰ ਤਾਰੀਫ ਬੁਲੰਦ ਉਚਾਰੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਾਜ਼ੀ ਸਲਾਰ ਦੀਨ ਨੇ ਫਿਰ ਬੜੀ ਤਾਰੀਫ ਕੀਤੀ ਹੈ।
ਪ੍ਰਭ ਜੀ ਸੰਸੇ ਪਯੋ ਬਿਨਾਸ਼,
ਪ੍ਰਭੂ ਜੀ ਮੇਰੇ ਮਨ ਦਾ ਜਿਹੜਾ ਸੰਸਾ ਸੀ ਉਹ ਤੁਹਾਡੀ ਕਿਰਪਾ ਨਾਲ ਦੂਰ ਹੋ ਗਿਆ, ਨਿਵਰਤ ਹੋ ਗਿਆ ਹੈ।
ਵਾਹ ਵਾਹ ਵੱਡ ਬੁੱਧ ਪ੍ਰਕਾਸ਼,
ਮਹਾਰਾਜ ਜੀ ਵਾਹ ਹੈ ਵਾਹ ਹੈ, ਆਪ ਜੀ ਵੱਡੀ ਭਾਰੀ ਬੁੱਧੀ ਦਾ ਪ੍ਰਕਾਸ਼ ਕਰਨ ਵਾਲੇ ਹੋ।
ਬਚਨ ਐਨ ਖੁਦਾਏ ਅਬਲ ਗੁਰ ਆਮਦੈ,
ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੈਂ ਤੁਹਾਨੂੰ ਖੁਦਾ ਦਾ ਸਵਰੂਪ ਜਾਣ ਕਰਕੇ ਤੁਹਾਡੀ ਸ਼ਰਨ ਵਿਚ ਆਇਆ ਹਾਂ।
ਕਦਮ ਮਿਸਰਤ ਬੰਦੈ ਜਹਾਨ ਪਾਰ ਕਰਦ ਮੈਂ,
ਮਹਾਰਾਜ ਜੀ ਆਪ ਜੀ ਦੇ ਜੋ ਪਵਿੱਤਰ ਕਦਮ ਹਨ ਉਹਨਾਂ ਦੇ ਚਰਨਾਂ ਤੇ ਵੰਦਨਾ ਕਰ ਗਏ, ਆਪ ਜੀ ਦੇ ਚਰਨ ਜਿਹੜੇ ਨੇ ਉਹ ਸੰਸਾਰ ਸਮੁੰਦਰ ਤੋਂ ਪਾਰ ਦਿੰਦੇ ਹਨ। ਮਹਾਰਾਜ ਤੁਹਾਡੇ ਚਰਨਾਂ ਤੇ ਵੰਦਨਾ ਕਰੀਏ, ਨਮਸਕਾਰ ਕਰੀਏ ਤੇ ਆਪ ਜੀ ਦੇ ਪਵਿੱਤਰ ਚਰਨ ਇਹ ਸੰਸਾਰ ਤੋਂ ਤਾਰ ਦਿੰਦੇ ਹਨ।
ਜੋ ਪਈ ਹੱਥ ਸੰਸੇ ਸੋ ਤਸੱਲੀ ਹੋਣ।
ਇਸ ਤਰ੍ਹਾਂ ਇਹਦੇ ਮਨ ਦਾ ਸੰਸਾ ਨਿਵਿਰਤ ਹੋ ਗਿਆ ਤੇ ਤਸੱਲੀ ਹੋ ਗਈ।
ਅਸ ਉੱਤਰ ਦੇ ਸਤ ਹੈ ਕੌਣ।
ਕਹਿਣ ਲੱਗਾ ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਐਸਾ ਉੱਤਰ ਐਸਾ ਜਵਾਬ ਭਲਾ ਕੌਣ ਦੇ ਸਕਦਾ ਸੀ ਜਿਹਦੇ ਨਾਲ ਮਨ ਦੀ ਤਸੱਲੀ ਹੋ ਜਾਏ।
ਤੁਮ ਬਿਨ ਸੁਮਤ ਧਰੇ ਕੋ ਐਸੇ।
ਕੌਣ ਹੈ ਜਿਹੜਾ ਤੁਹਾਡੇ ਤੋਂ ਬਿਨਾਂ ਐਸੀ ਸਦਬੁੱਧੀ ਸੁਮਤ ਦੇ ਸਕੇ।
ਆਪ ਦਿਖਾਏ ਕਯੋ ਸ਼ੁਭ ਜੈਸੇ।
ਜਿਵੇਂ ਤੁਸੀਂ ਕਿਰਪਾ ਕਰਕੇ ਵਿਖਾਇਆ ਪ੍ਰਗਟ ਕਰਕੇ ਮੈਨੂੰ ਮਤ ਦਿੱਤੀ ਹੈ, ਏਦਾਂ ਕੌਣ ਆਪ ਜੀ ਤੋਂ ਬਿਨਾਂ ਮਤ ਦੇ ਸਕਦਾ ਕਲਗੀਆਂ ਵਾਲੇ ਪ੍ਰੀਤਮ ਜੀ।
ਪੁਨ ਸਾਦਰ ਬੈਠਾਇਓ ਕਾਜੀ।
ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਸਤਿਗੁਰੂ ਜੀ ਨੇ ਕਾਜੀ ਸਲਾਰਦੀਨ ਨੂੰ ਬਿਠਾਇਆ ਹੈ।
ਸੁਨ ਉੱਤਰ ਜੋ ਅਤਿਸ਼ੈ ਰਾਜੀ।
ਔਰ ਮਹਾਰਾਜ ਜੀ ਦਾ ਜਵਾਬ ਸੁਣ ਕੇ ਜੋ ਰਾਜੀ ਹੋ ਗਿਆ, ਬਿਲਕੁਲ ਪ੍ਰਸੰਨ ਹੋ ਚੁੱਕਾ ਕਾਜੀ।
ਅਪਰ ਸੰਵਾਦ ਕਰਿਓ ਸੁਖ ਪਾਏ।
ਇਹਨੇ ਸਤਿਗੁਰਾਂ ਨਾਲ ਬ੍ਰਹਮ ਚਰਚਾ ਕੀਤੀ ਤੇ ਬੜਾ ਸੁਖ ਪਾਇਆ ਹੈ।
ਦਰਸ਼ਨ ਦੇ ਸੰਗਤ ਸਮੁਦਾਏ।
ਸਾਰੇ ਸੰਗਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਹਨ।
ਪੂਰਨ ਕੀਨ ਕਾਮਨਾ ਮਨ ਕੀ।
ਸਭ ਦੇ ਮਨਾਂ ਦੀਆਂ ਕਾਮਨਾਵਾਂ ਗਰੀਬ ਨਵਾਜ ਪਾਤਸ਼ਾਹ ਨੇ ਪੂਰਨ ਕੀਤੀਆਂ ਹਨ।
ਸੁਤ ਬਿਤ ਸੁਖ ਕੀ ਲਾਲਸ ਤਿੰਨ ਕੀ।
ਜਿਹਦੇ ਮਨ ਚ ਪੁੱਤਰ ਦੀ ਧਨ ਦੀ ਜੋ ਜੋ ਵੀ ਲਾਲਸਾ ਸੀ ਸਭ ਦੀਆਂ ਲਾਲਸਾਵਾਂ ਸਾਹਿਬ ਨੇ ਪੂਰਨ ਕੀਤੀਆਂ ਹਨ।
ਪਹੋਰੋ ਉੱਠੇ ਚਲੇ ਸ਼ੁਭ ਮੰਦਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਨੇ ਆਪਣੇ ਮਹਿਲਾਂ ਵਿਚ ਗਏ ਹਨ।
ਜਹਿ ਇਕਾਂਤ ਬੈਠਣ ਥਲ ਸੁੰਦਰ।
ਸਾਹਿਬ ਦੇ ਇਕਾਂਤ ਵਿਚ ਬੈਠਣ ਦਾ ਸੋਹਣਾ ਥਾਂ ਹੈ।
ਸਕਲ ਖਾਲਸਾ ਬੰਧਨ ਕਰ ਕਰ।
ਖਾਲਸਾ ਸਤਿਗੁਰਾਂ ਨੂੰ ਮੱਥਾ ਟੇਕ ਕੇ ਵੰਦਨਾ ਕਰ ਕਰਕੇ।
ਪ੍ਰਭ ਦਰਸ਼ਨ ਤੇ ਮੁੱਦ ਬਹੁ ਧਰ ਧਰ।
ਸਤਿਗੁਰਾਂ ਦੇ ਦਰਸ਼ਨ ਕਰਕੇ ਬੜੀ ਖੁਸ਼ੀ ਧਾਰਨ ਕਰ ਕਰਕੇ।
ਨਿਜ ਨਿਜ ਥਾਨ ਪਹੁੰਚ ਤੇ ਪਏ।
ਆਪੋ ਆਪਣੀਆਂ ਥਾਵਾਂ ਤੇ ਪੜਾਵਾਂ ਤੇ ਜਾ ਪਹੁੰਚੇ ਹਨ।
ਕਰਤ ਸੁਜਸ ਗੁਰ ਸੁਖ ਬਹੁ ਲਏ।
ਔਰ ਸਤਿਗੁਰਾਂ ਦਾ ਸੁਜਸ ਕਰਕੇ ਬੜਾ ਵੱਡਾ ਭਾਰੀ ਸੁਖ ਆਨੰਦ ਗੁਰੂ ਕੇ ਸਿੱਖਾਂ ਨੇ ਪ੍ਰਾਪਤ ਕੀਤਾ ਹੈ।
ਖਾਨ ਪਾਨ ਕਰ ਕਰ ਮਨ ਪਾਏ।
ਆਪਣੇ ਮਨ ਭਾਉਂਦਾ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਰੁਚਿਰ ਪ੍ਰਿਯੰਕ ਪ੍ਰਭੂ ਸੁਪਤਾਏ।
ਮਹਾਰਾਜ ਜੀ ਬੜੇ ਸੋਹਣੇ ਪਲੰਘੇ ਦੇ ਉੱਤੇ ਬਿਰਾਜਮਾਨ ਹੋਏ ਹਨ।
ਜਾਮ ਜਾਮਨੀ ਜਾਗਨ ਤਰੇ।
ਪਹਿਰ ਰਾਤ ਰਹਿੰਦਿਆਂ ਮਹਾਰਾਜ ਜੀ ਦੇ ਉੱਠਣ ਦਾ ਨਿਤਨੇਮ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਸੋਚ ਸ਼ਨਾਨ ਸਕਲ ਵਿਧ ਕਰੇ।
ਪਾਤਸ਼ਾਹ ਨੇ ਭਲੀ ਪ੍ਰਕਾਰ ਨਾਲ ਉੱਠ ਕੇ ਸੋਚ ਸ਼ਨਾਨ ਕੀਤਾ ਹੈ। ਜਿਵੇਂ ਅਗਲੇ ਦਿਨ ਮਹਾਰਾਜ ਜੀ ਨੇ ਦਰਬਾਰ ਸਜਾਇਆ ਔਰ ਸਾਹਿਬ ਦੇ ਦੀਵਾਨ ਦੇ ਵਿਚ ਜੋ ਕੌਤਕ ਵਰਤੇ ਹਨ ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ।